ਅਸੀਂ ਖੁੱਲ ਕੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਸੰਬੰਧੀ ਵਿਚਾਰ ਕਰਾਂਗੇ। ਪਰ ਮਨ ਵਿੱਚ ਇੱਕੋ ਖਿਆਲ ਆਇਆ, ਹੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਹੇ ਕਿਰਪਾ ਨਿਧਾਨ ਦਾਤਾਰ ਸਤਿਗੁਰੂ ਜੀਓ, ਕਿ ਤੁਹਾਡੀ ਸ਼ਹਾਦਤ ਕੇਵਲ ਤਾਂ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ, ਜੋ ਨਿਰਮਲ ਪੰਥ ਨਿਆਰਾ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਸਿਰਜਿਆ ਹੈ, ਉਸ ਦੇ ਨਿਰਮਲ ਉਪਦੇਸ਼ ਨੂੰ ਦੁਨੀਆਂ ਵਿੱਚ ਫੈਲਾਉਣ ਦੇ ਲਈ ਜੋ ਉੱਦਮ ਉਪਰਾਲੇ ਤੁਸੀਂ ਕੀਤੇ, ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਬਣਿਆ। ਮੈਂ ਕਹਿੰਦਾ ਸਤਿਗੁਰੂ ਜੀ ਕੈਸੀ ਕਿਰਪਾ ਕੀਤੀ ਸਾਡੇ ਤੇ। ਦੇਖੋ, ਜੇਕਰ ਉਹਨਾਂ ਨੂੰ ਇਹ ਸ਼ਬਦ ਕਹਿ ਜਾ ਰਹੇ ਨੇ ਕਿ ਤੁਸੀਂ ਸਾਡੀ ਮਰਜ਼ੀ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਸ਼ਬਦ ਪਾ ਦਿਓ ਤੇ ਤੁਹਾਨੂੰ ਛੱਡਿਆ ਜਾ ਸਕਦਾ ਹੈ। ਸਿਰਫ ਇਹ ਇੱਕ ਪੱਖ ਸੀ। ਮੈਂ ਸਵੇਰੇ ਕਰਜ਼ ਕੀਤੀ ਸੀ, ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਦੀ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਤੇ ਯਾਸਾ ਦੇ ਕਾਨੂੰਨ ਦੇ ਅਨੁਸਾਰ ਕਿਸੇ ਮਹਾਂਪੁਰਸ਼, ਕਿਸੇ ਫਕੀਰ ਨੂੰ, ਕਿਸੇ ਪੀਰ ਨੂੰ ਰੱਤੀ ਰੰਗ ਵਿੱਚ ਰੱਤੇ ਹੋਏ ਨੂੰ ਖਤਮ ਕਰਨਾ ਹੋਵੇ ਤੇ ਇਸ ਢੰਗ ਨਾਲ ਤਸੀਹ ਦਿਓ ਕਿ ਉਹਦੇ ਤਨ ਦੇ ਵਿੱਚੋਂ, ਜਿਸਮ ਵਿੱਚੋਂ ਖੂਨ ਦਾ ਤੁਪਕਾ ਧਰਤੀ ਤੇ ਨਾ ਡਿੱਗੇ, ਕਿਉਂਕਿ ਉਹਦੇ ਇੱਕ ਇੱਕ ਤੁਪਕੇ ਵਿੱਚੋਂ ਲੱਖਾਂ ਹੋਰ ਸ਼ਹੀਦ ਪੈਦਾ ਹੋ ਸਕਦੇ। ਇਹੀ ਕਾਰਨ ਕਿ ਯਾਸਾਂ ਦੇ ਕਾਨੂੰਨ ਦੇ ਅਨੁਸਾਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਪਰ ਜਿਹੜੀ ਮੈਂ ਇੱਕ ਬੇਨਤੀ ਕਰਕੇ ਆਪਣੀ ਲੜੀਵਾਰ ਵਿਸ਼ੇ ਵੱਲ ਤੁਰਨਾ, ਹਜ਼ੂਰ ਨੂੰ ਕਿਹਾ ਗਿਆ ਕਿ ਤੁਸੀਂ ਸਾਡੀ ਮਰਜ਼ੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਕੋਈ ਸ਼ਬਦ, ਕੋਈ ਤੁਕ ਸਾਡੇ ਕਹਿਣ ਤੇ ਪਾ ਦਿਓ ਗੁਰੂ ਕੇ ਸਿੱਖੋ। ਉਸ ਵੇਲੇ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿਸੇ ਕੌਮ ਨੂੰ ਸਦੀਵ ਕਾਲ ਲਈ ਜਿਉਂਦਿਆਂ ਰੱਖਣ ਲਈ ਉਹਦੇ ਕੋਲ ਤਿੰਨ ਗੱਲਾਂ ਹੋਣੀਆਂ ਅਤਿ ਜ਼ਰੂਰੀ ਨੇ। ਪਹਿਲੀ ਗੱਲ, ਉਹਦੇ ਕੋਲ ਆਪਣਾ ਕੇਂਦਰ ਹੋਵੇ। ਦੂਸਰੀ ਗੱਲ, ਉਹਦੇ ਕੋਲ ਆਪਣੀ ਭਾਸ਼ਾ, ਆਪਣੀ ਬੋਲੀ ਹੋਵੇ। ਤੇ ਤੀਜੀ ਗੱਲ ਕਿ ਉਸ ਕੌਮ ਕੋਲ ਆਪਣੇ ਸਿਧਾਂਤ ਦੀ ਵਿਆਖਿਆ ਕਰਨ ਵਾਲਾ ਗ੍ਰੰਥ ਹੋਵੇ। ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਨੇ ਤਿੰਨੀ ਕਾਇਮ ਕਰ ਦਿੱਤੇ। ਸਿੱਖਾਂ ਦੇ ਕੋਲ ਕੇਂਦਰ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਕੀਰਤਨ ਦੀਆਂ ਧੁਨਾਂ ਪਈਆਂ ਉੱਠਦੀਆਂ ਨੇ। ਸਿੱਖਾਂ ਦੇ ਕੋਲ ਆਪਣੀ ਬੋਲੀ, ਆਪਣੀ ਲਿਪੀ ਹੈ ਗੁਰਮੁਖੀ। ਜਦੋਂ ਅਸੀਂ ਤੱਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਕੇਵਲ ਕੇਂਦਰ ਤਾਂ ਲਿਪੀ ਹੀ ਨਹੀਂ, ਉਹਨਾਂ ਨੇ ਸਦੀਵ ਕਾਲ ਲਈ ਰਹਿਣ ਵਾਲਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ, ਸੰਪਾਦਨਾ ਕੀਤੀ। ਉਸ ਵੇਲੇ ਕੇਵਲ ਜਹਾਂਗੀਰ ਨੂੰ ਨਹੀਂ, ਉਸ ਵੇਲੇ ਮੁਤਸਵੀ ਤੇ ਫਿਰਕਾਪਸਤ ਬ੍ਰਾਹਮਣ ਨੂੰ ਵੀ ਇਹ ਨਾ ਪਾਇਆ ਕਿ ਇਹਨਾਂ ਦਾ ਕੋਈ ਕੇਂਦਰ ਕਾਇਮ ਹੋ ਸਕੇ, ਇਹਨਾਂ ਦਾ ਕੋਈ ਗ੍ਰੰਥ ਕਾਇਮ ਹੋ ਸਕੇ, ਇਹਨਾਂ ਦੀ ਕੋਈ ਸ਼ਬਦਾਵਲੀ ਕਾਇਮ ਹੋ ਸਕੇ। ਗੁਰੂ ਅਰਜਨ ਦੇਵ ਜੀ ਨੂੰ ਇੱਕੋ ਗੱਲ ਕਹੇਗੀ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ। ਦੂਸਰਾ ਸ਼ਬਦ ਕਿਹਾ ਗਿਆ ਕਿ ਸਾਡੀ ਮਰਜ਼ੀ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਨਾ ਕੋਈ ਸ਼ਬਦ ਪਾ ਦਿਓ। ਮੇਰੇ ਹਜ਼ੂਰ ਨੇ ਉੱਥੇ ਬੜਾ ਸੋਹਣਾ ਉੱਤਰ ਦਿੱਤਾ, ਉਹ ਮੈਂ ਕਹਿ ਕੇ ਅੱਗੇ ਵਿਸ਼ੇ ਵੱਲ ਤੁਰਨਾ। ਕਹਿਣ ਲੱਗੇ, ਇਹ ਮੈਂ ਆਪਣੀ ਸੰਤਾਨ ਲਈ, ਅਸੀਂ ਆਪਣੀ ਉਮਤ ਲਈ ਇੱਕ ਥਾਲ ਪਰੋਸ ਕੇ ਚੱਲੇ ਹਾਂ। ਇਸ ਥਾਲ ਵਿੱਚ ਜੋ ਕੁਝ ਵੀ ਹੈ, ਇਹ ਭੋਜਨ ਅੱਤ ਦਾ ਸ਼ੁੱਧ ਹੈ, ਪਵਿੱਤਰ ਹੈ। ਕੋਈ ਵੀ ਇਸ ਭੋਜਨ ਨੂੰ ਖਾਏਗਾ, ਉਹਦਾ ਭਲਾ ਹੋਵੇਗਾ, ਉਹਨੂੰ ਤਨ ਕਰਕੇ, ਮਨ ਕਰਕੇ, ਆਤਮਾ ਕਰਕੇ ਆਰੋਗਤਾ ਮਿਲੇਗੀ। ਤੁਸੀਂ ਕਹਿੰਦੇ ਹੋ ਸਾਡੀ ਮਰਜ਼ੀ ਨਾਲ ਵਿੱਚ ਕੁਝ ਸ਼ਬਦ ਪਾ ਦਿਓ, ਕਦੇ ਤੱਕੋ ਕੌਣ ਮਾਂ ਕੌਣ ਬਾਪ ਹੈ ਕਿ ਜਿਹੜੀ ਆਪਣੇ ਔਲਾਦ ਦੇ ਖਾਣੇ ਪਰੋਸੇ ਹੋਏ ਵਿੱਚ ਕਿਸੇ ਦੇ ਕਹਿਣ ਤੇ ਜ਼ਹਿਰ ਮਿਲਾ ਦੇਵੇ। ਬਸ ਇੱਕ ਗੱਲ ਚੇਤੇ ਰੱਖਿਓ, ਉਹ ਇੱਕ ਬਾਦਸ਼ਾਹ ਦੀ ਸਿਫਤ ਕਰਨੀ ਜ਼ਹਿਰ ਦੀ ਤਰ੍ਹਾਂ ਸੀ। ਕਹਿਣ ਲੱਗੇ, ਇਹ ਭੋਜਨ ਪਰੋਸਿਆ ਹੋਇਆ ਤੇ ਇਸ ਥਾਲ ਦੇ ਅੰਦਰ ਤੁਹਾਡੇ ਕਹਿਣ ਮੁਤਾਬਕ ਕੋਈ ਸ਼ਬਦ ਨਹੀਂ ਪਏਗਾ। ਉਹਨਾਂ ਨੇ ਭਾਣੇ ਦੀ, ਉਹਨਾਂ ਨੇ ਰਜ਼ਾ ਦੀ, ਤੇ ਮੈਂ ਕਹਿੰਦਾ ਉਹਨਾਂ ਨੇ ਇਸ ਤੁਕ ਦੀ ਵਿਆਖਿਆ ਕਰ ਦਿੱਤੀ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ। ਕਹਿਣ ਲੱਗੇ, ਬ੍ਰਹਮ ਗਿਆਨੀ ਦੇ ਅੰਦਰ ਪੂਰਨ ਟਿਕਾ ਹੈ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ, ਕੋਈ ਧਰਤੀ ਨੂੰ ਕਈ ਦੇ ਨਾਲ ਫਸ ਗਏ ਤੇ ਧਰਤੀ ਉਹਨੂੰ ਕਦੀ ਸ਼ਰਾਪ ਨਹੀਂ ਦਿੰਦੀ ਤੇ ਕੋਈ ਧਰਤੀ ਦੇ ਉੱਤੇ ਚੰਦਨ ਦਾ ਲੇਪਣ ਕਰਦਾ ਤੇ ਗੁਰੂ ਕੇ ਸਿੱਖੋ ਧਰਤੀ ਉਹਦੀ ਸਿਵ ਤੋਂ ਸਲਾਹ ਨਹੀਂ ਕਰਦੀ। ਗੁਰੂ ਅਰਜੁਨ ਸਾਹਿਬ ਉਸ ਧੀਰਜ ਵਾਲੇ ਉਸ ਸਿਖਾ ਵਾਲੇ ਇਹ ਯਤਨ ਕਰਾਂਗੇ ਕਿ ਆਪਾਂ ਐਤਵਾਰ ਵਾਲੇ ਦਿਨ ਜੇ ਸਮਾਂ ਹੋਰ ਖੁੱਲਾ ਮਿਲਿਆ ਤੇ ਗੁਰੂ ਅਰਜੁਨ ਸਾਹਿਬ ਜੀ ਦੀ ਬਾਣੀ ਵਿੱਚੋਂ ਭਾਣਾ ਰਜ਼ਾ ਹੁਕਮ ਇਸ ਵਿਸ਼ੇ ਸੰਬੰਧੀ ਵਿਚਾਰ ਕੀਤੀ ਜਾਏਗੀ। ਆਓ ਗੁਰੂ ਕੇ ਸਿੱਖੋ ਅਰਦਾਸ ਦੇ ਉਹਨਾਂ ਸ਼ਬਦਾਂ ਵੱਲ ਆਈਏ। ਕੱਲ ਅਸੀਂ ਇਹਨਾਂ ਤੁਕਾਂ ਨੂੰ ਸੰਪੂਰਨ ਕੀਤਾ ਸੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਤੇ ਨਾਲ ਸ਼ਬਦ ਸਨ ਸਰਬੱਤ ਦੇ ਕਾਰਜ ਰਾਸ ਕਰਨੇ ਤੇ ਬੇਨਤੀ ਕੀਤੀ ਸੀ ਕਿ ਅਨੇਕਾਂ ਜਗਿਆਸੂ ਆਉਂਦੇ ਨੇ, ਹਰ ਇੱਕ ਦਾ ਕਾਰਜ ਇੱਕੋ ਜਿਹਾ ਨਹੀਂ, ਹਰ ਇੱਕ ਦਾ ਕਾਰਜ ਉਹਦੇ ਅੰਦਰ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਕਿਸੇ ਦਾ ਕਾਰਜ ਹੈ ਮੈਨੂੰ ਪਦਾਰਥ ਮਿਲ ਜਾਣ, ਕਿਸੇ ਦਾ ਕਾਰਜ ਹੈ ਕਿ ਮੈਨੂੰ ਸਰੀਰਕ ਅਰੋਗਤਾ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਸੰਸਾਰਕ ਪਦਵੀ ਮਿਲ ਜਾਏ, ਕਿਸੇ ਦਾ ਕਾਰਜ ਹੈ ਕਿ ਮੇਰੇ ਅੰਦਰ ਵਕਾਰਾਂ ਤੋਂ ਮੇਰੀ ਬੰਧ ਖਲਾਸੀ ਹੋ ਜਾਏ, ਕਿਸੇ ਦਾ ਕਾਰਜ ਹੈ ਮੈਂ ਇਸ ਭਵਜਲ ਨੂੰ ਤਰ ਜਾਵਾਂ, ਕਿਸੇ ਦਾ ਕਾਰਜ ਹੈ ਮੈਨੂੰ ਨਾਮ ਦੀ ਦਾਤ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਕਿਸੇ ਦਾ ਕਾਰਜ ਹੈ ਕਿ ਮੈਨੂੰ ਦਰਸ਼ਨ ਹੋ ਜਾਣ ਤੇ ਕਿਸੇ ਦਾ ਕਾਰਜ ਹੈ ਜੇ ਦਰਸ਼ਨ ਹੋ ਜਾਣ ਤੇ ਮੈਂ ਤੇਰਾ ਸ਼ੁਕਰ ਕਰਨ ਦੀ ਜਾ ਸਿੱਖ ਲਾਂ। ਇਹ ਹੈ ਕੱਲ ਦਾ ਵਿਸ਼ਾ ਸੀ। ਆਓ ਅੱਜ ਅਗਲੀਆਂ ਟੁਕਾਂ ਆਉਂਦੀਆਂ ਨੇ ਕਿ ਛੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹਦੇ ਅਖਰੀ ਅਰਥ ਨੇ ਹੇ ਅਕਾਲ ਪੁਰਖ ਜੀਓ ਕਿ ਉਹ ਰੱਬੀ ਰੰਗ ਰਤਲੇ ਪਿਆਰੇ ਮੇਲੀ ਜਿਨ੍ਹਾਂ ਮਿਲਣ ਦੇ ਨਾਲ, ਜਿਨ੍ਹਾਂ ਦੇ ਕੋਲ ਬੈਠਣ ਨਾਲ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ, ਜਿਨ੍ਹਾਂ ਨਾਲ ਗੱਲਬਾਤ ਕਰਨ ਦੇ ਨਾਲ, ਜਿਨ੍ਹਾਂ ਨਾਲ ਚਾਰ ਦਿਨ ਬਤੀਤ ਕਰਨ ਤੋਂ ਬਾਅਦ ਅੰਦਰ ਕੇਵਲ ਤੇਰੀ ਯਾਦ ਵਸਦੇ, ਉਹ ਪਿਆਰੇ ਮੇਲੀ ਜਿਹੜੇ ਤੈਨੂੰ ਪਿਆਰੇ ਨੇ, ਇੱਕ ਕਿਰਪਾ ਕਰੀ ਆਪਣੇ ਦਰ ਤੋਂ ਧੱਕਿਆ ਟੁੱਟਿਆ ਹੋਇਆਂ ਦੀ ਸੰਗਤ ਤੋਂ ਬਚਾ। ਆਓ ਇਸ ਪਵਿੱਤਰ ਤੁਕ ਨੂੰ ਜੋ ਸਮਾਂ ਗੁਰਮੁਖਾਂ ਉਲੀਕਿਆ ਹੈ 8:30 ਤੱਕ ਗੁਰੂ ਕਿਰਪਾ ਨਾਲ ਆਪਾਂ ਵਿਚਾਰਾਂਗੇ। ਬਖਸ਼ੋ ਅਸੀਸ ਕੋਈ ਵੀ ਰਸਨਾ ਮੇਰੇ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਦੀ ਦਾਤ ਤੋਂ ਵਾਂਝੀ ਨਾ ਰਹੇ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਵਿੱਚ ਜਦੋਂ ਇਸ ਤੁਕ ਨੂੰ, ਇਸ ਪੰਕਤੀ ਨੂੰ ਅਸੀਂ ਪੜ੍ਹਨੇ ਹਾਂ ਤੇ ਸੱਚ ਜਾਣੋ ਇਹ ਸਿੱਖ ਦੀ ਅਖੀਰਲੀ ਮੰਗ ਤੋਂ ਪਹਿਲੀ ਮੰਗ ਹੈ, ਕਿਉਂਕਿ ਸਿੱਖ ਦੀ ਅਖੀਰ ਵਾਲੀ ਮੰਗ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਤੋਂ ਪਹਿਲਾਂ ਇਹਦੀ ਅਖੀਰਲੀ ਮੰਗ ਰਹਿ ਗਈ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਵੇ, ਮੈਨੂੰ ਉਹੋ ਜਿਹਾ ਪਿਆਰੇ ਗੁਰਮੁਖ ਮਿਲਾ ਜਿਨ੍ਹਾਂ ਨੂੰ ਮਿਲਿਆ ਤੇਰੀ ਯਾਦ, ਤੇਰੀ ਬੰਦਗੀ, ਤੇਰਾ ਨਾਮ ਮੇਰੇ ਅੰਦਰ ਚੱਲ ਪਵੇ। ਗੁਰੂ ਕੇ ਸਿੱਖੋ ਇਸ ਸੰਸਾਰ ਅੰਦਰ ਹਰ ਮਨੁੱਖ ਦੇ ਅੰਦਰ ਦੀ ਮਨੋਬਿਰਤੀ ਵੱਖਰੋ ਵੱਖਰੀ ਹੈ। ਕੋਈ ਬੰਦਾ ਇਸ ਭਾਲ ਵਿੱਚ ਤੁਰਦਾ ਹੈ ਕਿ ਕਿਤੇ ਜੂਆ ਖੇਡਣ ਵਾਲਾ ਜੁਆਰੀਆਂ ਨੂੰ ਲੱਭਣ ਤੁਰ ਪੈਂਦਾ ਹੈ ਤੇ ਸਾਰੇ ਦਿਨ ਵਿੱਚ ਉਹਨੂੰ ਇੰਨਾ ਪਤਾ ਵੀ ਕਿਹੜੇ ਕਿਹੜੇ ਟਿਕਾਣੇ ਤੇ ਜੂਆ ਖੇਡਿਆ ਜਾਂਦਾ ਹੈ, ਉਹ ਜੁਆਰੀਆਂ ਨੂੰ ਭਾਲ ਕੇ ਲੱਭਦਾ ਹੈ। ਕੋਈ ਬੰਦਾ ਕਾਮ ਦਾ ਪੀੜਿਆ ਹੋਇਆ ਕਾਮ ਦੀ ਪੂਰਤੀ ਲਈ ਉਹ ਕਾਮ ਵਾਲੀਆਂ ਬਿਰਤੀਆਂ ਵਿੱਚ ਪ੍ਰਵਿਰਤ ਹੋਇਆ ਉਸ ਕਾਮਕ ਬਿਰਤੀ ਨੂੰ ਮੁੱਖ ਰੱਖ ਕੇ ਕਾਮੀ ਲੋਕਾਂ ਤੱਕ ਪਹੁੰਚ ਜਾਂਦਾ ਹੈ। ਕੋਈ ਬੰਦਾ ਚੋਰੀ ਕਰਨ ਵਾਲਾ, ਚੇਤੇ ਰੱਖੋ ਦਿਨ ਰਾਤ ਇਹ ਚਿਤਵਦਾ ਮੈਨੂੰ ਆਪਣਾ ਸਾਥੂ ਕਿ ਮਿਲੇ, ਉਹ ਜਿੱਥੇ ਵੀ ਜਾਏ ਉਹਨੂੰ ਚੋਰ ਆਪਣੇ ਆਪ ਹੀ ਕਿਤੋਂ ਨਾ ਕਿਤੋਂ ਲੱਭ ਜਾਂਦੇ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਜੁਆਰੀ ਨੂੰ ਹਰ ਥਾਂ ਤੇ ਜੂਆ ਖੇਡਣ ਵਾਲਾ ਕੋਈ ਟੱਕਰ ਜਾਏਗਾ, ਚੋਰ ਨੂੰ ਹਰ ਥਾਂ ਤੇ ਚੋਰੀ ਕਰਨ ਵਾਲਾ ਕੋਈ ਮਿਲ ਜਾਏਗਾ, ਕਾਮੀ ਨੂੰ ਵਿਸ਼ੇ ਭੋਗਣ ਵਾਸਤੇ ਕੋਈ ਮਾਰਗ ਮਿਲ ਜਾਏਗਾ, ਚੇਤੇ ਰੱਖੋ ਨਸ਼ਾ ਪੀਣ ਵਾਲਾ ਕਿਤੇ ਵੀ ਚਲਾ ਜਾਏ ਇੱਕ ਅਮਲੀ ਦੂਜੇ ਅਮਲੀ ਦੀ ਚਾਲ ਨੂੰ ਬੜੀ ਛੇਤੀ ਪਛਾਣ ਲੈਂਦਾ। ਇਹਨੂੰ ਪਤਾ ਵੀ ਇਹਦੇ ਪੱਲੇ ਕੁਝ ਨਾ ਕੁਝ ਅਮਲ ਜ਼ਰੂਰ ਹੋਵੇਗਾ। ਅਮਲੀ ਅਮਲੀ ਨੂੰ ਪਛਾਣਦਾ ਹੈ, ਸੋਭੀ ਸੋਭੀ ਨੂੰ ਪਹਿਚਾਣਦਾ ਹੈ, ਸ਼ਰਾਬ ਪੀਣ ਵਾਲਾ ਸ਼ਰਾਬੀ ਸ਼ਰਾਬੀ ਨੂੰ ਢੂੰਡ ਕੇ ਲੱਭਦਾ ਹੈ। ਤੇ ਸੱਚ ਜਾਣੋ, ਜਿਹੜਾ ਗੁਰੂ ਨਾਨਕ ਦਾ ਗੁਰਮਤੀਆ ਸਿੱਖ ਹੈ, ਉਹਦੇ ਅੰਦਰ ਦੀ ਭਾਵਨਾ ਮੈਂ ਕਿਤੇ ਵੀ ਚਲਾ ਜਾਵਾਂ, ਚਾਹੇ ਦੇਸ਼ ਪਰਦੇਸ਼ ਵੀ ਜਾਵਾਂ, ਕਿਸੇ ਵੀ ਥਾਂ ਤੇ ਪਹੁੰਚਾਂ, ਮੈਨੂੰ ਇਹੋ ਜਿਹਾ ਸੱਜਣ ਮਿਲਾ ਦੇਈਂ ਜਿਹਨੂੰ ਮਿਲ ਕੇ ਤੇਰੀ ਯਾਦ ਹਿਰਦੇ ਵਿੱਚ ਆ ਜਾਏ। ਇਹ ਉਹਨੂੰ ਮਿਲਦੇ ਵੀ ਨਹੀਂ। ਦੇਖੋ, ਜਿਉਂ ਜੇ ਬੰਦੇ ਨੂੰ ਮਿਲਾਂਗੇ, ਸਾਡੀ ਜ਼ਿੰਦਗੀ ਉਹੋ ਜਿਹੀ ਬਣ ਜਾਏਗੀ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੇ ਗੁਰੂ ਇਤਿਹਾਸ ਵਿੱਚੋਂ ਆਪ ਨਾਲ ਸਾਂਝ ਪਾਣੀ ਹੈ ਕਿ ਜਿਹੋ ਜਿਹੇ ਲੋਕ ਮਿਲਣਗੇ, ਉਹੋ ਜਿਹਾ ਜੀਵਨ ਇੱਕ ਦਿਨ ਟਲ ਜਾਏਗਾ। ਭਾਈ ਗੁਰਦਾਸ ਹੁਣਾਂ ਦੇ ਕਵਿਤ ਤੋਂ ਅਸੀਂ ਸ਼ੁਰੂ ਕਰਨਾ। ਉਹ ਕਹਿੰਦੇ ਨੇ, ਤੱਕੋ ਇੱਕ ਲੋਕ ਉਹ ਨੇ ਕਿ ਜਿਹੜੇ ਸਾਰੇ ਦਿਨ ਵਿੱਚ ਸਾਨੂੰ ਮਿਲਣਗੇ, ਉਹਨਾਂ ਨੂੰ ਮਿਲ ਕੇ ਅੰਦਰ ਨੂੰ ਸਕੂਨ, ਅੰਦਰ ਨੂੰ ਠੰਡ, ਅੰਦਰ ਨੂੰ ਸ਼ਾਂਤੀ, ਤ੍ਰਿਪਤੀ ਹੋਵੇਗੀ, ਬਦੋ ਬਦੀ ਚਿੱਤ ਕਰੇਗਾ ਰੱਬ ਦੇ ਮਾਰਗ ਤੇ ਚੱਲੀਏ। ਤੇ ਇੱਕ ਲੋਕ ਉਹ ਮਿਲਣਗੇ ਕਿ ਜਿਨ੍ਹਾਂ ਨੂੰ ਮਿਲ ਕੇ ਅੰਦਰ ਖਿੰਡੇਗਾ। ਜੇ ਖਿੰਡਿਆਂ ਨੂੰ ਰੋਜ਼ ਮਿਲਦਾ ਰਿਹੋ, ਵਕਾਰੀਆਂ ਨੂੰ ਰੋਜ਼ ਮਿਲਿਓ, ਤੇ ਜਮਾਂ ਦੇ ਘਰ ਨੂੰ ਜਾ ਪਹੁੰਚੇਗਾ। ਜੇ ਕਿਤੇ ਬੰਦਗੀ ਵਾਲਿਆਂ ਦੀ ਸੰਗਤ ਕਰਦਾ ਰਿਹੋ, ਤੇ ਸੱਚ ਜਾਣੀ ਪ੍ਰਭੂ ਦੇ ਘਰ ਅੱਗੇ ਜਾ ਪਹੁੰਚੇਗਾ। ਬਸ ਫਰਕ ਹੈ, ਜਿਉਂ ਜੇ ਤੈਨੂੰ ਮਿਲ ਗਏ, ਤੇਰੀ ਜ਼ਿੰਦਗੀ ਉਹੋ ਜਿਹੀ ਬਣ ਜਾਣੀ। ਭਾਈ ਗੁਰਦਾਸ ਉਹਨਾਂ ਨੇ ਬਹੁਤ ਸੋਹਣਾ ਇੱਕ ਬਿੱਤ ਕਿਹਾ, ਕਹਿਣ ਲੱਗੇ, ਕਾਹੂ ਦਸ਼ਾ ਕੀ ਪਵਨ ਗਵਨ ਕੇ ਬਰਖਾ ਹੈ। ਇੱਕ ਪਾਸੇ ਦੀ ਪਵਨ ਆਵੇ ਤੇ ਉਹਦੇ ਮਿਲਣ ਦੇ ਨਾਲ ਪਾਣੀ ਸਮੁੰਦਰ ਤੋਂ ਉੱਡ ਕੇ ਬੱਦਲ ਬਣ ਕੇ ਅਸਮਾਨ ਵੀ ਜਾ ਕੇ ਧਰਤੀ ਤੇ ਵਰਖਾ ਕਰਦੇ ਨੇ। ਕਾਹੂ ਦਿਸ਼ਾ ਕੀ ਪਵਨ ਗਵਨ ਕੇ ਬਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ। ਇੱਕ ਦੂਜੇ ਪਾਸੇ ਦੀ ਹਵਾ ਆਵੇ, ਉਹਦੇ ਮਿਲਣ ਦੀ ਦੇਰ ਏ, ਉਹ ਬਣੇ ਕੋਈ ਬੱਦਲਾਂ ਨੂੰ ਉਡਾ ਕੇ ਲੈ ਜਾਏਗੀ। ਆਪਾਂ ਇਸ ਵਿਸ਼ੇ ਤੇ ਆਉਣਾ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਾਹੂ ਦਿਸ਼ਾ ਕੀ ਪਵਨ ਗਮਨ ਕੇ ਵਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ। ਇੱਕ ਉਹ ਪਾਣੀ ਹੈ ਜਿਹਦੇ ਪੀਣ ਦੇ ਨਾਲ ਤਨ ਨੂੰ ਅਰੋਗਤਾ ਮਿਲਦੀ ਹੈ, ਕਾਹੂ ਜਲ ਪਿਆਨ ਬਾਪੇ ਬਿਰਥਾ ਬਿਲਾਤ ਹੈ। ਤੇ ਇੱਕ ਉਹ ਜਲ ਪਾਣੀ ਹੈ, ਉਹ ਜਲ ਹੈ ਪਾਣੀ ਹੈ ਜਿਹਦੇ ਪੀਣ ਦੇ ਨਾਲ ਬੰਦਾ ਕੁਰਲਾ ਉੱਠਦਾ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ। ਇੱਕ ਘਰ ਵਿੱਚ ਬਲਦੀ ਕੋਈ ਅੱਗ ਹੋਵੇ ਜਿਹਦੇ ਵਿੱਚ ਰਸੋਈ ਵਿੱਚ ਆਪਾਂ ਭੋਜਨ ਤਿਆਰ ਕਰਨੇ ਆ, ਪੇਟ ਦੀ ਭੁੱਖ ਦੂਰ ਹੁੰਦੀ ਏ। ਕਾਹੂ ਗ੍ਰਹਿ ਕੀ ਅਗਨ ਭਵਨ ਚ ਰਾਤ ਹੈ, ਤੇ ਇੱਕ ਘਰ ਵਿੱਚੋਂ ਲੱਗੀ ਕੋਈ ਉਹ ਅੱਗ ਹੈ ਜਿਹੜੀ ਘਰ ਨੂੰ ਸਾੜ ਕੇ ਰਾਹ ਕਰ ਦਿੰਦੀ। ਤਵਜੋ ਦਿਓ, ਸਹਿ ਭਾਈ ਗੁਰਦਾਸ ਦੇ ਸ਼ਬਦ ਨੇ, ਇੱਕ ਹਵਾ ਆਵੇ ਤੇ ਬੱਦਲ ਤੇ ਪਾਣੀ ਲੈ ਕੇ ਆਵੇਗੀ, ਇੱਕ ਹਵਾ ਰੁੱਖ ਬਦਲ ਜਾਏ ਤੇ ਬਣੇ ਕੋਈ ਬੱਦਲਾਂ ਨੂੰ ਅਸਮਾਨ ਤੋਂ ਉਡਾ ਕੇ ਲੈ ਜਾਏਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਨੂੰ ਅਰੋਗਤਾ ਮਿਲੇਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਤੜਪ ਉੱਠੇਗਾ, ਇੱਕ ਅੱਗ ਸਾਡੇ ਪੇਟ ਦੀ ਭੁੱਖ ਨੂੰ ਦੂਰ ਕਰਨ ਵਿੱਚ ਸਹਾਇਕ ਹੋਵੇਗੀ, ਤੇ ਇੱਕ ਅੱਗ ਘਰ ਨੂੰ ਸਾੜ ਕੇ ਤਬਾਹ ਕਰ ਦੇਗੀ। ਇੱਕ ਉਹਨਾਂ ਲੋਕਾਂ ਦੀ ਸੰਗਤ ਹੈ ਜਿਹਨੂੰ ਮਿਲਾਂਗੇ ਤੇ ਯਮਾਂ ਦੇ ਘਰ ਤੱਕ ਲੈ ਜਾਏਗੀ, ਤੇ ਇੱਕ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲਾਂਗੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੁਕਤੀ ਦੇ ਪਦ ਤੱਕ ਪਹੁੰਚ ਜਾਣਗੇ। ਭਾਈ ਸਾਹਿਬ ਨੇ ਸ਼ਬਦ ਕਹਿ ਅਖੀਰ ਤੇ ਕਹਿਣ ਲੱਗੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ ਸੇਈ ਪਿਆਰੇ ਮੇਲ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਕਹਿਣ ਲੱਗੇ, ਕਾਹੂ ਕੀ ਸੰਗਤ ਜਮਪੁਰ ਲੈ ਜਾਤ ਹੈ, ਕਾਹੂ ਕੀ ਸੰਗਤ ਮਿਲ ਜਮਪੁਰ ਲੈ ਜਾਤ ਹੈ। ਇੱਕ ਜਮਾਂ ਦੇ ਘਰ ਨੂੰ ਲੈ ਜਾਂਦਾ ਤੇ ਦੂਜਾ ਸੰਗਤ ਕਰੀਏ ਗੁਰਮੁਖ ਪਿਆਰੇ ਮਿਲਣ ਤੇ ਗੁਰੂ ਕੇ ਸਿੱਖੋ ਉਹ ਪਰਮਾਤਮਾ ਦੇ ਘਰ ਤੱਕ ਲੈ ਜਾਂਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਕੀ ਕਾਰਨ, ਇਹਦੇ ਵਿੱਚ ਨਫ਼ਰਤ ਹੈ ਕਿ ਕੇਵਲ ਉਹ ਹੀ ਮਿਲਣ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ। ਮੈਂ ਕੁਝ ਕੁ ਉਦਾਹਰਣਾਂ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਚਾਹੁੰਦਾ। ਇਹ ਜ਼ਰੂਰੀ ਨਹੀਂ ਹਰ ਬੰਦਾ ਜਿਹਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ ਉਸ ਬੰਦੇ ਕੋਲ ਬੈਠਿਆਂ ਸਾਡੇ ਅੰਦਰ ਨੂੰ ਟਿਕਾ ਮਿਲ ਸਕੇ। ਗੁਰੂ ਕੇ ਸਿੱਖੋ, ਸੂਰਜ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈਂਦੀਆਂ ਨੇ। ਮੈਂ ਕਈ ਵਾਰੀ ਇਹ ਉਦਾਹਰਣ ਦੇ ਚੁੱਕਾ ਵਾਂ ਕਿ ਸੂਰਜ ਜਦੋਂ ਨਿਕਲਦਾ ਹੈ ਤੇ ਉਹਦੀਆਂ ਕਿਰਨਾਂ ਬਨਸਪਤੀ ਰੁੱਖਾਂ ਦੇ ਪੱਤਿਆਂ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ زمین تے پئی کوئی مٹی تے بھی پہن گیاں او دیاں کرنا پتھراں دے اوپر بھی پہن گیاں او دیاں کرنا جیڑا نرمل درپن ہے شیشے تے بھی پہن گیاں او دیاں کرنا ایک ٹکے کوئی پانی تے بھی پہن گیاں میری بینتی سمجھو جدو سورج دی کرن مٹی تے پئے تے مٹی وچو چاتی مار کے دیکھو کدی سورج دا پرتیبمب نہیں دسے گا پرتیبمب شبد آپ سمجھ دے پئے ہو کہ سورج دا پرچھاواں مٹی وچوں نہیں دسنا جے کتے پتیاں تے سورج دی کرن پیندی ہے تے سچ جانو اونا پتیاں وچوں سورج دا پرتیبمب نہیں دسنا جے پتھر تے سورج دی کرن پیندی ہے او دے وچوں سورج دا پرتیبمب نظر نہیں آنا جے کتے لکڑ تے سورج دی کرن پیندی ہے او دے وچوں سورج دا پرچھاواں نہیں دسنا ہاں جے کتے پانی ہووے ٹکیاں جاں شیشہ ترتی تے درپن پیا ہوئے تے او دے وچو چاپی ماریو ٹکے کوئی نرمل پانی وچو ہی سورج دا پرچھاواں دس دے نرمل شیشے وچو دس دے سورج دی کرنا تا ساری ترتی تے پیندیاں نے پر پرگٹ اونا کردیاں تے ہوندیاں نے جنہاں دے اندر نرمل تے آ چکی ہے کیوں اونا دی سنگت مانگنے کیوں کہنے او گرمکھ پیارے ملی کہ جنہاں ملیاں تیرا نام چیتاوے اونا دا اندر درپن دی طرح نرمل ہے اونا دا اندر پانی دی طرح نرمل ہے جے پانی نرمل تے شیشے وچو سورج دا پرتیبمب دسدا ہے تے گرو کے سکھا یقین کریں جنہاں نے بندگی دا لباس پا لیا ہے ست جانی اونا دے کول بیٹھے رب دا پرتیبمب دسدا ہے تاں کہنے ہیں کہ گرمکھ پیارے ملی میں دوسری ادھارن عرض کراں کیوں گرمکھ پیاریاں دے ملاپ لئی اسی ترلے لینے ہیں دیکھو ترتی ساری دے تھلے پانی ہے کدی آپ سڑک تے کھلو کے بک کر کے کہیں کہ مینوں پانی مل جائے کدی آپ میدان وچ کسے گراؤنڈ وچ کھلو کے کہیں کہ مینوں اس گراؤنڈ وچوں ہاتھ جوڑنا میں بک کرنا مینوں پانی مل جائے کدی آپ کسے سکی مارو تھل ترتی تے جا کے خط بک کر کے کہیں کہ مینوں پانی مل جائے گرو کے سکھو جس تھان تو ترتی دا سینہ پاڑ کے پانی پرگٹ ہو جائے جس تھان تے کدی سی ہندوستان دی میں ادھارن لے لواں ترتی ساری تھلے پانی ہے پنجاب دی تھلے پر جتھے خوب پرگٹ ہوئے نے چیتے رکھیو اوتھے چوکے بک کیتی جاندی ہے جتھے نلکے لائے نے اوتھے پانی پرگٹ ہویا او دے اگے چوکے بک کیتی جاندی ہے ترتی تا ساری تھلے پانی ہے پر جتھے پرگٹ ہو جائے اوتھے چکیا جاندا ہے اوتھے بک کر کے پانی پینے آ رب تا ساریاں وچ رہندا ہے گرمکھ پیاریاں دا ملاپ تا چاہنے آ کیونکہ انہاں دے اندر سائیں پرگٹ ہو چکا میں اگے بانی وچوں پرمان عرض کرنے نے پہلی بینتی سی کہ سورج دیاں کرنا ساریاں تھاواں تے پیندیاں نے پر پرتیبمب کیول نرمل پانی تے شیشے وچوں دسدا ہے گرو کے سکھو ساری ترتی دے تھلے پانی ہے پر جتھے پرگٹ ہو جائے اوتھے چکیا جاندا ہے تے اوتھے ہتھ اڈے جاندے نے تیسری ادھارن میں دینا ہونا کہ دیکھو اگ ساری بناسپتی وچ ہے سردی دے دن نے کہ جس گھر وچ آپا رہنے آ او دے وچ اگ نہیں جس بگیچے وچ آپا ٹہلنے آ کہ اس بگیچے وچ اگ نہیں اگ تا گھر دی دیوار وچ وی ہے اگ تا سادے بگیچے وچ اگے کوئی پیڑا وچ بھی ہے اگ تا گرو کے سکھو باہر لکڑا وچ بھی پئی ہے پر شیکی ہمیشہ اوتھے جاندی ہے ہاتھ اوتھے جاندے نے جتھے اگ پرگٹ ہو جائے کدی کسے نے دیوار نال ہاتھ لا کے کہے کہ اے دے وچ اگ ہے تے میں اگ شیکنی چاہنا میری سردی ٹھنڈ دور ہو جائے کدی کسے نے رخ کول کھلو کے کہے کہ اس رخ دیاں ٹاہنیاں وچ اگ ہے تے میں ہاتھ کر کے شیکن آیا میرے تن دی سردی دور ہو جائے اگ تا ساریاں لکڑاں وچ ہے پر نگ اوتھے ملدا ہے جتھے اگ پرگٹ ہو جاندی ہے میں تین ادھارنا عرض کیتیاں نے کہ شی پیارے میل جنہاں ملیا تیرا نام چیتا وے گرو کے سکھو ساریاں تھاواں تے سورج دیاں کرنا بکھردیاں نے پر پرگٹ نرمل تھاواں تے ہویاں نے پرماتما دی رحمت ہر پاسے ورس دی پئی ہے پر پوتر خردیاں وچ او دا پرتیبمب سانو پرگٹ دسدا ہے پانی ساری ترتی دے تھلے ہے پر پرگٹ ٹانیاں ٹانیاں تھاواں تے ہوندا ہے پرماتما دے نام جل دی رحمت ہر پاسے ورت دیے تا
پر پرگٹ کسے گرمکھ ہردے وچ ہوندی ہے. اگ ساری لکڑاں وچ ہے پر پرگٹ کسے تانی تانی تھان تے وے. گرمکھا سائیں تاں ساریاں وچ ودمان ہے پر انہاں پیاریاں دا ملاپ چاہنے ہاں جنہاں دے اندر او سخیات پرگٹ ہو گیا ہے. ہن آپاں جدوں بانی وچوں درشن کریے تے کی ستگرو نے کہا نہیں کہ داتا میر کریں مینو ساکتاں دی سنگت تو بچائی تے رنگ رتڑیاں دی سنگت بخشی. میں پہلا عرض کرنی چاہنا آپ اکاگرتا تھوڑی جی گرمکھو بخشیا جے کہ سہب تن گرو گرنتھ صاحب دی بانی نے رب تو ٹوٹیا ہویاں دی سنگت تو دور رہن لئی سانو تاکید کیتی پر اسی اس چیز نو سمجھ دے نہیں. جس بندے نے پرمارت نو کمانے جا جیڑا منک رب دا پیارا پرمارت کما رہا ہے او اپنی زندگی وچ اس گل نو گند دے کے بن لے کہ رب دے ٹوٹیا ہویاں دی سنگت تو بچ کے رہ کیونکہ او کئی دنوں دی اکاگرتا ایک شبد زبان تو کہہ کے پن کر دیندے ہوندے کیونکہ انہاں دے اندر کیول اگ ہے انہاں دے اندر کیول تپش ہے. میرے ستگرو نے تاں بانی وچ کیا کہن لگے سجنا کہ انہاں تو دورا دا رہی تے تیری زندگی وچ سکھ ہوئے گا. اسی کبیر جی دے بچن پڑھنے ہاں انہاں نے کہا کہن لگے پربھو جی کہ سکھاں نوں وی تاکید کیتی کہن لگے خارجہ سنا نہ ہر گن گاویں باطن کی اسمان گراویں. نہ تا رب دی شبد کدی کرنی تے نہ کدی سننی. جدو انہاں نوں گلاں کردیاں سنو تے کبیر جی کہندے جویں اج ہی اسمان نوں لا کے تاریاں نوں توڑ کے دھرتی تے نہ لے آنا. میں صرف ایک پکھ پہلا بینتی کر لگا کہ ساکت دی سنگت تو بچائی داتیا او گرمکھ ملائی جنہاں نوں مل کے تیری یاد آوے تے پھر تواریخ وچوں اتہاس وچوں ہسٹری وچوں کچھ پرمان دینے نے کہ جنہاں گرمکھاں دی سنگت کسے ایک کھن کیتی تے کی انہاں دے اندر نام چت آیا نہیں. صاحب نے کیا ہر جا سنا نہ ہر گن گاویں باطن ہی اسمان گراویں. ایسے لوگن سیوں کیا کہی ہے جو پرب کیے بھگت باہج تن تے سدا ڈرانے رہیے. جڑے رب دی بھگتی تو کھیڑے نے رب دی بھگتی تو خالی نے کہن لگے انہاں دی سنگت تو ہمیشہ ڈر کے رہیں سدا ڈرانے رہیے. آپ نہ دے چرو بر پانی انہاں دا سبھا کیے آپ کدی پیاسے نو چولی پانی دی نہیں دتی تے نندا جے گنگا آنی. کہن لگے اوٹت بیٹھت پٹلتا چالیں آپ گئے اور نکو کا لیں. پیاریو آپ تا گئی گئے نہیں. صاحب کہن لگے ہورنا نو بھی او زندگی تباہ پہ کر دینی چھاڑ کو چرچا آن نہ جانے برہما ہو کو کہو نہ مانے. جے برہما ورگا بھی آ کے انہاں نو اپدیش دین لگ پوے اے ساکت بندے برہما ورگے دی گل نہیں مانتے. کبیر صاحب نو پھر پوچھا کہ کی کارن جے دو چار گھڑیاں ایکو جے بندیاں کول بہ جائیے تے تاں کی ہے. کبیر جی نے اوتھے دو ادھارنا دتیاں نے کہن لگے دیکھو سجنا کیلے دے پتے ات دے کومل نے تے بد قسمتی نال کیلا جے کتے بیری دے نیڑے پیدا ہو جائے تے بیری دے اندر تکھے کنڈے نے اودیاں ٹانیاں نوں کنڈے لگے نے. کیلے دے پتے ات دے کومل نے تے جدو ہوا چلدی ہے بیری تا اپنی موج وچ جھولدی ہے اودیاں ٹانیاں پر کیلے دے پتیاں نوں چیر چیر کے رکھ جاندیاں نے. جویں کیلا بد قسمتی نال بیری نیڑے پیدا ہو جائے تے بیری او دے کومل پتیاں نوں چیر دیندی ہے تو اندر نوں کمان والیا جے کتے پھل کے ساکت بندے کول بہ گیوں کچھ دنوں تو بعد تیرے اندر نوں بیری دی طرح جویں بیری چیر دیے او اپنے شبد دے کنڈیاں نال تیرے اندر نوں چیر کے رکھ دے گا. انہاں دی سنگت تو بچی. کبیر صاحب نے شبد کہنے کہن لگے کبیر ماری مروں کو سنگ کی کو سنگ درد ہوں پیڑی سنگت. کبیر ماری مروں کو سنگ کی کیلے نکت جو بیر او چولے او چیری ہے ساکت سنگ نہ کھیر داتا ساکتاں دی سنگت نے میر کری صحیح پیارے میر جنہ ملیا تیرا نام چیتاوے. میں صرف ایک پاک جے عرض کر رہا پھر آنا گرمکھ پیاریاں دے میل. کبیر جی نے دوسرا نار رحمت پڑھیا بچن کیا ہے کہن لگے جویں بیری اگے ہوئے کیلے نو چیر دی ہے تے کہن لگے کپڑے تیرے چٹے ہون تو پاویں ات دا پوتر ہوویں تیرے کپڑیاں نو رنچک ماتر وی ملینتا نہ لگی ہوئے ਪਰ ਜਦੋਂ ਕਿਤੇ ਤੂੰ ਭਾਂਡਿਆਂ ਵਿੱਚੋਂ ਨਿਕਲੇ ਤੇ ਆਪਣੇ ਹੱਥ ਨਾਲ ਕਾਲੇ ਭਾਂਡਿਆਂ ਨੂੰ ਪਕੜੀ ਨਾ, ਇਥੋਂ ਤੱਕ ਕਿ ਜਦੋਂ ਤੂੰ ਕਾਲੇ ਭਾਂਡਿਆਂ ਵਿੱਚੋਂ ਲੰਘਦਾ ਹੋਵੇਂ ਤੇ ਜਿਤਨਾ ਮਰਜ਼ੀ ਸੁਚੇਤ ਹੋ ਕੇ ਲੰਘੇ, ਕਿਤੇ ਨਾ ਕਿਤੇ ਤਨ ਦੇ ਕੱਪੜੇ ਤੇ ਭਾਂਡੇ ਦੀ ਕਾਲਕ ਜ਼ਰੂਰ ਲੱਗ ਜਾਏਗੀ। ਕਿਤੇ ਕੋਈ ਕਮੀਜ਼ ਦੀ ਕੰਨੀ ਕਾਲੀ ਹੋ ਜਾਏਗੀ, ਕਿਤੇ ਬਾਂਹ ਦੇ ਕੱਪ ਕਾਲੇ ਹੋ ਜਾਣਗੇ, ਕਿਤੇ ਪਾਏ ਹੋਏ ਤਨ ਵਿੱਚ ਬਸਤਰ ਪਜਾਮਾ ਕਾਲਾ ਹੋ ਸਕਦਾ। ਕਹਿਣ ਲੱਗਿਓ ਸਜਣਾ, ਜਿਵੇਂ ਕਾਲਾ ਭਾਂਡਾ ਹੱਥ ਵਿੱਚ ਪਕੜੀਏ ਤੇ ਆਪਣੀ ਕਾਲਕ ਉਹ ਛੱਡ ਜਾਂਦਾ ਤੇ ਸਾਖਤ ਬੰਦਿਆਂ ਦੀ ਸੰਗਤ ਕਰੀ, ਜਿਹੜੇ ਬੋਲ ਉਹ ਬੋਲਣਗੇ। ਮੈਂ ਬੇਨਤੀ ਕਰ ਰਿਹਾ, ਜੇ ਸਾਖਤ ਬੰਦਿਆਂ ਦੀ ਸੰਗਤ ਕੀਤੀ ਤੇ ਜਿਹੜੇ ਬੋਲ ਉਹਨਾਂ ਬੋਲੇ, ਜਦੋਂ ਤੂੰ ਸਿਮਰਨ ਵਿੱਚ ਬਹਿਗਾ ਨਾ ਤੇ ਤੇਰੇ ਵਿੱਚ ਸ਼ੰਕੇ ਦੀ ਕਾਲਕ ਜ਼ਰੂਰ ਪੈਦਾ ਕਰਨਗੇ। ਹਜ਼ਾਰਾਂ ਬੰਦੇ ਤੱਕੇ ਨੇ ਜਿਹੜੇ ਅੰਦਰੋਂ ਇੰਨੇ ਟਿਕੇ ਹੋਏ ਸਨ, ਜਿਹੜੇ ਲੋਕ ਦਿਨ ਰਾਤ ਬਾਣੀ ਪੜ੍ਹਦੇ ਸਨ, ਰੱਬ ਤੋਂ ਟੁੱਟਿਆਂ ਦੀ ਸੰਗਤ ਮਿਲੀ, ਉਹਨਾਂ ਨੇ ਦਲੀਲ ਦੀ ਛੁਰੀ ਨਾਲ ਵਾਰ ਕੀਤਾ ਤੇ ਕੁਝ ਕੁ ਦਿਨ ਉਹਨਾਂ ਨੂੰ ਪੜ੍ਹਨ ਤੋਂ ਬਾਅਦ, ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਹਕੀਕਤ ਵਿੱਚ ਉਹਨਾਂ ਦੇ ਅੰਦਰ ਪਵਿੱਤਰ ਵੀ ਉਹਨਾਂ ਨੇ ਕਾਲੇ ਕਰ ਦਿੱਤੇ। ਸਾਹਿਬ ਕਿੰਨੇ ਨਾ ਤੂੰ ਬਚੀ। ਹਜ਼ੂਰ ਨੇ ਦੂਜਾ ਬਖਸ਼ਿਸ਼ ਭਰਿਆ ਬਚਨ ਕਿਹਾ, ਕਹਿਣ ਲੱਗੇ ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਪਰ ਤੂੰ ਬੇਨਤੀ ਕਰੀ ਸਹੀ ਪਿਆਰੇ ਮੇਰ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ। ਕਹਿਣ ਲੱਗੇ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਂ ਪਿਛ ਲਾਗੈ ਦਾਗ। ਜਦੋਂ ਕਾਲੇ ਭਾਂਡੇ ਨੂੰ ਸਪਰਸ਼ ਕਰੇਗਾ ਤੇ ਗੁਰੂ ਕੇ ਸਿੱਖਾ ਸੱਚ ਜਾਣੀ ਤੇਰੇ ਉੱਤੇ ਕੋਈ ਨਾ ਕੋਈ ਉਹਨੇ ਦਾਗ ਲਾ ਦੇਣ। ਹੁਣ ਕਈ ਵਾਰੀ ਪਿਛਲੇ ਦਿਨ ਵੀ ਕਰਜ ਕੀਤੀ ਸੀ, ਅਸੀਂ ਇਹ ਸਵਾਲ ਹਰ ਕੋਈ ਕਰਦਾ ਕਿ ਸਾਡਾ ਅੰਦਰ ਨਹੀਂ ਟਿਕਦਾ ਜੀ। ਪਹਿਲਾ ਸਵਾਲ ਹੁੰਦਾ ਕਿ ਬਾਣੀ ਪੜ੍ਹਨੇ ਆ, ਸਿਮਰਨ ਕਰਨੇ ਆ, ਅੰਦਰ ਨਹੀਂ ਟਿਕਦਾ। ਮੈਂ ਬੇਨਤੀ ਕਰਾਂ, ਇਹ ਆਪਾਂ ਇਹ ਤਾਂ ਦੇਖੀਏ ਕਿ ਬਾਣੀ ਪੜ੍ਹਨ ਤੋਂ ਪਹਿਲਾਂ ਸਾਰੇ ਦਿਨ ਵਿੱਚ ਅਸੀਂ ਕਰਮ ਕੀ ਕੀਤੇ। ਅੱਧਾ ਘੰਟਾ ਗੁਟਕਾ ਪਕੜਿਆ, ਕਹਿ ਦਿੱਤਾ ਰਾਓ ਜੀ ਬੰਦ ਕਰ ਦਿਓ, ਮਨ ਨੂੰ ਕੋਈ ਨਹੀਂ ਟਿਕਦਾ। ਮੈਂ ਕਹਿੰਦਾ ਮਨ ਨੂੰ ਟਿਕਾਉਣ ਦਾ ਯਤਨ ਕਿਸੇ ਨੇ ਕੀਤਾ? ਮਨ ਨੂੰ ਟਿਕਾਉਣ ਵਾਸਤੇ ਯਤਨ ਕਰਦੇ ਨਹੀਂ। ਉਸ ਦਿਨ ਮੈਂ ਬੇਨਤੀ ਕੀਤੀ ਸੀ, ਸਾਰਾ ਦਿਨ ਅੱਖਾਂ ਨਾਲ ਪਰਾਏ ਤਨ ਨੂੰ ਮਲੀਨ ਬਿਰਤੀ ਨਾਲ ਤੱਕਣਾ ਤੇ ਪਰਤ ਕੇ ਸਵੇਰੇ ਕਹਿਣਾ ਸਿਮਰਨ ਵਿੱਚ ਚਿੱਤ ਨਹੀਂ ਲੱਗਣਾ। ਲੱਗਣਾ ਸਵਾਹ ਸੀ, ਕਿਉਂਕਿ ਅੰਦਰ ਤਾਂ ਮਲੀਨਤਾ ਗਈ ਹੈ। ਸਾਰੀ ਰਾਤ ਮਲੀਨ ਮੂਵੀ ਤੱਕਣੀ ਤੇ ਸਵੇਰੇ ਕਹਿਣਾ ਮੇਰਾ ਨਿਤਨੇ ਵੀ ਚਿੱਤ ਨਹੀਂ ਲੱਗਾ। ਚਿੱਤ ਕਿੱਥੋਂ ਲੱਗੇਗਾ? ਸਾਰਾ ਦਿਨ ਜ਼ਬਾਨ ਤੇ ਝੂਠ ਬੋਲਣਾ ਤੇ ਕਹਿਣਾ ਸ਼ਾਮ ਨੂੰ ਸੋਦਰ ਦਾ ਰਹਿ ਰਾਤ ਦਾ ਪਾਠ ਕਰਦਿਆਂ ਆਨੰਦ ਨਹੀਂ ਆਇਆ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਬੰਦਿਆ ਜੇ ਆਪਣੇ ਅੰਦਰ ਨੂੰ ਟਿਕਾਣੀ ਤੇ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਇੱਕ ਪਾਸੇ ਕਹਿੰਦਾ ਕੀਰਤਨ ਸੁਣਦਿਆਂ ਰਸ ਨਹੀਂ ਆਉਂਦਾ ਤੇ ਕਦੀ ਤੱਕਿਓ, ਜਿਹੜੇ ਬੰਦੇ ਅੰਦਰੋਂ ਖਿੰਡੇ ਨੇ ਨਾ, ਵਾਹਿਗੁਰੂ ਦੀ ਕਿਰਪਾ ਨਾਲ ਮੈਂ ਦਾਵਾ ਨਹੀਂ ਕਰਦਾ, ਉਹ ਦੋ ਚਾਰ ਮਿੰਟ, ਮੈਂ ਕਹਿੰਦਾ 10 ਮਿੰਟ ਕਿਤੇ ਸੰਗਤ ਵਿੱਚ ਬਹਿਣ, ਇੱਕ ਖਿੰਡ ਵਿੱਚ ਪਤਾ ਲੱਗ ਜਾਏਗਾ ਬੰਦੇ ਦਾ ਅੰਦਰ ਕਿੱਥੇ ਕੁਪਿਆ ਹੋਇਆ, ਕਿਉਂਕਿ ਉਹਦੇ ਅੰਦਰ ਚਕਾ ਨਹੀਂ ਹੁੰਦਾ। ਆਵਾਸੀਆਂ ਲਈ ਜਾਏਗਾ, ਚਾਰ ਚੁਫੇਰੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਤੱਕੀ ਜਾਏਗਾ, ਕਦੀ ਪਾਸੇ ਮਾਰੀ ਜਾਏਗਾ, ਕਦੀ ਤੁਸੀਂ ਗੱਲ ਕੋਈ ਕਰੋਗੇ ਉਹਦੇ ਉੱਤੇ ਅੰਦਰੇ ਅੰਦਰ ਕਟਾਕਸ਼ ਕਰੀ ਜਾਏਗਾ, ਕਿਉਂਕਿ ਜਿਹੜੇ ਉਹਦੇ ਅੰਦਰ ਦੀ ਵਾਈਬ੍ਰੇਸ਼ਨ ਹੈ ਉਹ ਬੋਲਣ ਵਾਲੇ ਤੇ ਅਸਰ ਕਰਦੀ ਹੈ। ਇੱਕ ਖਿੰਡ ਵਿੱਚ ਪਤਾ ਲੱਗ ਜਾਂਦਾ ਹੈ ਬੰਦਾ ਅਸਲ ਵਿੱਚ ਅੰਦਰੋਂ ਟਿਕਿਆ, ਪਰ ਜੇ ਆਪ ਟਿਕੇ ਹੋਈਏ ਤੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਸੱਜਣਾ ਕਿ ਦੇਖ ਕਰਨ ਨਾ ਸੁਣੈ ਕਾਹੋਂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਜੇ ਤੂੰ ਇਹਨਾਂ ਚੀਜ਼ਾਂ ਨੂੰ ਕਮਾਨੈ ਤੇ ਤੇਰਾ ਅੰਦਰ ਜ਼ਰੂਰ ਟਿਕੇਗਾ। ਗੁਰੂ ਅਰਜਨ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਸੰਗਤ ਕਰਨੀ ਤਾਂ ਦੂਰ ਦੀ ਗੱਲ, ਮੇਰੇ ਵਾਹਿਗੁਰੂ ਇੱਕ ਮਿਹਰ ਕਰੀ ਕਿ ਸਾਖਤ ਬੰਦਿਆਂ ਦੇ ਗੀਤ, ਸਾਖਤ ਬੰਦਿਆਂ ਦੇ ਸ਼ਬਦ, ਸਾਖਤ ਬੰਦਿਆਂ ਦੇ ਟੱਪੇ, ਸਾਖਤ ਬੰਦਿਆਂ ਦੀਆਂ ਬੋਲੀਆਂ, ਸਾਖਤ ਬੰਦਿਆਂ ਦੇ ਗਾਏ ਹੋਏ ਜਿਹੜੇ ਅਲਫਾਜ਼ ਨੇ ਉਹ ਮੇਰੇ ਕੰਨਾਂ ਵਿੱਚ ਕਦੀ ਨਾ ਪੈਣ, ਕਿਉਂਕਿ ਉਹਦੀ ਪੈਣ ਦੇ ਨਾਲ ਮੇਰਾ ਅੰਦਰ ਖਿੰਡ ਜਾਂਦਾ। ਜੇ ਪਰਮਾਰਥ ਨੂੰ ਕਮਾਉਣਾ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਤੇ ਸਾਹਿਬ ਗੁਰੂ ਅਰਜਨ ਦੇਵ ਨੇ ਬਚਨ ਕਿਹਾ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਕਹਿੰਦੇ ਨੇ ਖੇ ਮੇਰੇ ਸੋਹਣੇ ਰੱਬ ਜੀ, ਮੈਨੂੰ ਗੁਰਮੁਖ ਪਿਆਰੇ ਮਿਲਾਈ ਪਰ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੀ, ਕਿਹਨਾਂ ਤੋਂ? ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ। ਮੈਂ ਵੈਸੇ ਇਸ ਪਾਸੇ ਤੁਰਨਾ ਨਹੀਂ, ਅਸੀਂ ਕਿਹੜੇ ਪਾਸੇ ਨੂੰ ਜਾਣੇ ਪਏ। ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋਕਾ ਦੇਣ ਵਾਲੇ ਗੁਰਸਿੱਖ ਇਹਨਾਂ ਦੁਨੀਆਂ ਦੇ ਨਾਟਕ ਚੇਤਕ ਲੱਚਰ ਗੀਤਾਂ ਵਿੱਚੋਂ ਕਦੀ ਕਿਸੇ ਦਾ ਅੰਦਰ ਟਿਕਿਆ ਦੇਖਿਆ ਜੇ? ਮੈਂ ਕਹਿੰਦਾ ਜਿਸ ਪਾਸੇ ਅਸੀਂ ਤੁਰੇ ਹਾਂ, ਮੁੱਢ ਤਾਂ ਪਹਿਲਾਂ ਮੇਰਾ ਬਾਬਾ ਕਹਿ ਕੇ ਗਿਆ ਜੇ ਬਾਣੀ ਪੜ੍ਹਨੀ ਆ ਤੇ ਇਹਨਾਂ ਤੋਂ ਸੰਕੋਚ ਕਰੀ, ਜੇ ਇਹਨਾਂ ਦਾ ਸੰਕੋਚ ਨਾ ਕੀਤਾ ਤੇ ਅੰਦਰ ਬਾਣੀ ਵਸਣੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹੁਣ ਆਪਾਂ ਇਸ ਪੱਖ ਵੱਲ ਆਈਏ ਕਿ ਛੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ। ਜਦੋਂ ਕੋਈ ਅੰਦਰੋਂ ਬੰਦਗੀ ਦੀ ਦਾਤ ਲੈ ਕੇ ਤੁਰਦਾ ਗੁਰੂ ਕੇ ਸਿੱਖੋ, ਸ਼ਬਦ ਤਾਂ ਆਪਾਂ ਰੋਜ਼ ਸੁਣਦੇ ਹਾਂ ਪਰ ਜੇ ਕਿਤੇ ਉਹ ਭਾਵਨਾ ਨਾਲ ਟਿਕਿਆ ਇੱਕ ਸ਼ਬਦ ਕਹਿ ਗਏ ਤੇ ਬੰਦੇ ਦੇ ਅੰਦਰ ਨੂੰ ਉਹ ਅਣਿਆਲੇ ਤੀਰ ਦੀ ਤਰ੍ਹਾਂ ਵਿੰਨ ਕੇ ਚਲਾ ਜਾਂਦਾ ਹੈ। ਮੇਰੇ ਗੁਰੂ ਸਾਹਿਬ ਨੇ ਇੱਕ ਬੇਨਤੀ ਕੀਤੀ ਹੈ, ਕਦੀ ਅਸੀਂ ਵੀ ਉਹ ਬੇਨਤੀ ਕਰਾਂਗੇ। ਕਹਿਣ ਲੱਗੇ ਮੇਰੇ ਸਾਈਆਂ ਮੇਰ ਕਰੀ ਕਿ ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਕਿਤਾਬ। ਆਪਾਂ ਦੂਜਾ ਪੱਖ ਛੱਡ ਦਿੱਤਾ ਕਿ ਸਾਖਤਾਂ ਦੀ ਸੰਗਤ ਤੋਂ ਬਚਣਾ। ਕਹਿਣ ਲੱਗੇ ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ ਤੇ ਕੀ ਕਰਾਂ, ਪਉ ਪਖਾਲਾ ਤਿਸ਼ਕੈ ਮਨ ਤਨ ਨਿਤ ਭਾਵੋ। ਮੇਰੇ ਤੇ ਮੇਲ ਕਰੀ ਕਿ ਸਵੇਰੇ ਜਿਹੜਾ ਪ੍ਰਾਹੁਣਾ ਮੇਰੇ ਘਰ ਵਿੱਚ ਆਵੇ, ਸਵੇਰੇ ਕਿਤੇ ਪ੍ਰਾਹੁਣੇ ਦੀ ਕਾਲ ਮੈਨੂੰ ਆਵੇ, ਇੱਕ ਮੇਲ ਕਰੀ ਤੇ ਤੇਰੀ ਬੰਦਗੀ ਵਾਲਾ ਸਿਮਰਨ ਵਾਲਾ ਮੇਰੇ ਘਰ ਆ ਜਾਏ। ਕਹਿਣ ਲੱਗੇ ਮੈਂ ਉਹਦੇ ਚਰਨਾਂ ਨੂੰ ਚੰਗੀ ਤਰ੍ਹਾਂ ਪਖਾਲਾ ਤੇ ਮੇਰੇ ਘਰ ਵਿੱਚ ਬਹਿ ਕੇ ਉਹ ਸਿਮਰਨ ਕਰੇ, ਮੇਰੇ ਘਰ ਵਿੱਚ ਬਹਿ ਕੇ ਉਹ ਬਾਣੀ ਪੜ੍ਹੇ, ਮੇਰੇ ਘਰ ਵਿੱਚ ਬਹਿ ਕੇ ਉਹ ਕੀਰਤਨ ਕਰੇ, ਮੇਰੇ ਘਰ ਵਿੱਚ ਬਹਿ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾਏ ਤੇ ਤੇਰੀ ਜੇ ਮਿਹਰ ਹੋ ਜਾਏ ਦਾਤਾ, ਸ਼ਾਇਦ ਉਸ ਪ੍ਰਾਹੁਣੇ ਦੀ ਸੰਗਤ ਕਰਕੇ ਮੇਰਾ ਅੰਦਰ ਵੀ ਚੱਲ ਪਵੇ। ਸਹੀ ਪਿਆਰੇ ਮੇ ਪਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਪਿਛਕੇ ਮਨ ਤਨ ਨਿਤ ਭਾਵੋ। ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ। ਹੇ ਮੇਰੇ ਦਾਤਾ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੈ ਗੁਣ ਗਾਵੋ। ਹੁਣ ਪਹਿਲਾਂ ਇੱਥੇ ਸ਼ਬਦ ਗਾਵੋ ਦਰ ਤੇ ਮੈਂ ਗਾਵਾਂ, ਪਹਿਲਾਂ ਸੀ ਮੇਰੇ ਘਰ ਆ ਜਾ, ਮੇਰੇ ਮਨ ਕਰਕੇ ਤਨ ਕਰਕੇ ਚੰਗਾ ਲੱਗੇ, ਉਹ ਨਾਮ ਸੁਣੇ ਨਾਮ ਨੂੰ ਸੰਗ੍ਰਹਿ ਤੇ ਉਹਦੇ ਕੋਲ ਬੈਠਿਆ। ਮੇਰੇ ਦਾਤਾ ਮੇਰ ਕਰੀ ਮੇਰੇ ਤੇ ਨੀ ਕਿ ਕੁਝ ਦਿਨਾਂ ਤੋਂ ਬਾਅਦ ਮੈਂ ਵੀ ਰੱਬ ਦੇ ਗੀਤ ਗਾਉਣ ਲੱਗ ਪਵਾਂ। ਹਾਂ, ਜਿੰਨਾ ਕਲੇ ਪ੍ਰਾਹੁਣੇ ਆਏ ਨਾ ਉਹਨਾਂ ਦੀ ਪੱਤ ਮੇਰੇ ਰੱਬ ਨੇ ਚੱਕੀ। ਗੁਰਮੁਖੋ, ਕਿਤੇ ਬੰਦਗੀ ਵਾਲੇ ਦੇ ਘਰ ਚਰਨ ਪੈ ਜਾਣ, ਪਰ ਇਹਦਾ ਭਾਵ ਹੁਣ ਹੋਰ ਤਰੀਕੇ ਨਾਲ ਹੁੰਦਾ ਪਿਆ। ਦੇਖੋ ਹਰ ਗੱਲ ਜਿਹੜੀ ਕੋਈ ਸਮੇਂ ਤੋਂ ਬਾਅਦ ਕਰਮ ਕਾਂਡ ਹੋ ਜਾਂਦੀ, ਹੁਣ ਕੇਵਲ ਇਹ ਕਰਮ ਕਾਂਡ ਹੁੰਦਾ ਕਿ ਚਲੋ ਅੱਜ ਪੰਜ ਭਾਈ ਬਾ ਲਈਏ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਨਾ ਸਾਡੇ ਬਾਪੂ ਦਾ ਇਸਰਾਹ ਦੇ ਪੰਜ ਭਾਈ ਭਾਈਏ, ਉਹ ਜਿੰਨੇ ਮਰਜ਼ੀ ਚਰਨ ਪਵਾਈ ਜਾਓ ਇਹਦੇ ਨਾਲ ਘਰ ਨਹੀਂ ਜੇ ਪਵਿੱਤਰ ਹੋਣਾ। ਸਾਡੀ ਬਿਰਤੀ ਕਿਹੜੇ ਪਾਸੇ ਟਿਕੀ? ਅੰਦਰ ਤਾਂ ਉਹ ਬ੍ਰਾਹਮਣ ਰਾਤ ਬੈਠਾ ਵੀ ਆਉਣਗੇ ਸਰਾਬ ਦੀ ਰੋਟੀ ਖਾਣਗੇ, ਬਾਪੂ ਨੂੰ ਰੋਟੀ ਮਿਲ ਜਾਏਗੀ, ਫਰਕ ਹੀ ਪੈ ਗਿਆ, ਬ੍ਰਾਹਮਣ ਦੀ ਥਾਂ ਤੇ ਭਾਈ ਪੈ ਗਿਆ, ਫਰਕ ਤੇ ਕੋਈ ਨਹੀਂ ਹੈਗਾ। ਦੇਖੋ ਮੇਰੀ ਬੇਨਤੀ ਸੁਣੋ ਗੁਰਮੁਖੋ, ਇਸ ਵਕਤ ਵਜੋਂ ਦਿਆ ਜੇ ਬਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਤਿਸ਼ਕੈ ਮਨ ਤਨ ਨਿਤ ਭਾਵੋ। ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਵੋ। ਜੇ ਉਹਦੇ ਆਉਣ ਨਾਲ ਮੇਰੇ ਜੀ ਬੰਦਗੀ ਕਰਨ ਲੱਗ ਪੈਣ ਤੇ ਮੈਂ ਸਮਝਾਂਗਾ ਵਾਕਈ ਕੋਈ ਰੱਬ ਦੀ ਬੰਦਗੀ ਵਾਲਾ ਆਇਆ ਹੈ। ਅੱਜ ਸੈਣ ਘਰੋਂ ਨਿਕਲਿਆ, ਸ਼ਾਮ ਦਾ ਵੇਲਾ, ਭਲਕੇ ਉੱਠ ਪ੍ਰਾਹੁਣਾ ਸਹੀ ਪਿਆਰੇ ਮੇਲ ਉੱਠਿਆ ਤੇ ਜੇ ਨਿਕਲਣ ਲੱਗਾ ਰਾਜੇ ਦੀ ਸੇਵਾ ਕਰਨ ਲਈ ਸ਼ਾਮ ਨੂੰ ਜਾਂਦਾ ਤੇ ਸਾਹਮਣੇ ਕੀ ਤੱਕਿਆ, ਸਾਧੂ ਪਏ ਹੁੰਦੇ ਨੇ ਰੱਬ ਦੀ ਬੰਦਗੀ ਵਿੱਚ ਗੜੁੰਦ ਸਾਧੂ ਦੇਖ ਕੇ ਸੈਨ ਨੂੰ ਅੰਜ ਲੱਗਾ ਜਿਵੇਂ ਅੰਦਰ ਨੂੰ ਟਿਕਾ ਮਿਲਿਆ, ਸ਼ਾਂਤੀ ਮਿਲੀ। ਕਹਿਣ ਲੱਗਾ ਰੱਬ ਦੇ ਸੰਤ ਜਣੋ ਆਓ ਜੀ ਆਇਆਂ ਨੂੰ। ਉਹਨਾਂ ਕਿਹਾ ਸੀ ਰਾਤ ਰਹਿਣਾ ਕਿਤੇ ਰਹਿਣ ਬਸੇਰਾ ਮਿਲੇਗਾ? ਕਹਿਣ ਲੱਗਾ ਕਿਉਂ ਨੀ, ਭਾਵੇਂ ਮੇਰੀ ਕੱਚੀ ਕੁੱਲੀ ਹੈ, ਰਾਤ ਤੁਸੀਂ ਮੇਰੇ ਘਰ ਰਹੋ। ਪਤਾ ਨੀ ਉਹਨਾਂ ਸੰਤਾਂ ਦੇ ਅੰਦਰ ਕੈਸੀ ਕਸ਼ਿਸ਼ ਸੀ, ਕੈਸੀ ਵਾਈਬ੍ਰੇਸ਼ਨ ਸੀ, ਕਿਹੋ ਜਿਹਾ ਅੰਦਰ ਦਾ ਟਿਕਾ ਸੀ, ਜਦੋਂ ਉਹਦੇ ਘਰ ਚਰਨ ਪਾਏ, ਸੈਣ ਦੇ ਪਰਿਵਾਰ ਨੂੰ ਮਿਲੇ ਤੇ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ, ਸੈਣ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬੈਠ ਗਿਆ। ਪਤਾ ਹੀ ਉਦੋਂ ਲੱਗਾ ਜਦੋਂ ਸੂਰਜ ਨੀ ਚਿੱਕੀ ਨਿਕਲਾ। ਕਦੀ ਇਹੋ ਜਿਹੇ ਪਿਆਰੇ ਮਿਲੀ ਕਿ ਜਿਨ੍ਹਾਂ ਨੂੰ ਮਿਲ ਕੇ ਸਾਰੀ ਰਾਤ ਹੀ ਭੁੱਲ ਜਾਏ, ਕੇਵਲ ਤੇਰੀ ਸਿਰ ਤੋਂ ਸਲਾਹ ਵਿੱਚ ਸਵੇਰੇ ਸੂਰਜ ਦੀ ਟਿੱਕੀ ਨਿਕਲੀ, ਰੱਬ ਦੇ ਸੰਤ ਜਨਾਂ ਨੂੰ ਦੇ ਕੇ ਵਧੈਗੀ ਤੁਰਿਆ ਅੱਜ ਰਾਜੇ ਦੇ ਦਰਬਾਰ ਵਿੱਚ। ਪਤਾ ਨੀ ਮੇਰੇ ਨਾਲ ਕੀ ਬੀਤੇਗੀ, ਮੈਂ ਉਹਦੀ ਸੇਵਾ ਵਿੱਚ ਅੱਜ ਇੱਕ ਨਾਗਾ ਪਾਇਆ। ਜਦੋਂ ਗਿਆ ਤੇ ਰਾਜਾ ਦੌੜ ਕੇ ਆਇਆ, ਕਹਿਣ ਲੱਗਾ ਉਹ ਸੈਣ مالش تا روز کردا سا تن تے پر پتہ نہیں اج رات تیرے خط ٹچ کرن دی دیر سپرش کرن دی دیر میرا روگ ہی چلا گیا ہے میں اپنے اندر دی آ قیمتی کینٹا تے پوشاک لا کے تیرے گلے وچ پانی چاہنا وا کیونکہ اج تو میرے اندر نو جیت لیا ہے ہن او سوچدا میں رات آیا نہیں اے کون آ گیا جڑا ایدی سیوا کردا رہیا گرو کے سکھو جدو کوئی بندگی والا کار آوے کارج سور دے نے تے بھائی صاحب نو یہ شبد کہنے پے کہن لگے سن پرتاپ کبیر دا دوجا سکھ ہوا سین نائی تھوڑا جا جی میٹر زیادہ ہے تے من تیزی چلنا پے سن پرتاپ کبیر دا دوجا سکھ ہوا سین نائی کہن لگے پریم بھگت راتی کرے پڑکے راج دوارے جائی آئے سنت پرونے سہی پیارے میر آئے سنت پرونے کیرتن ہوا رین سبائی چھڈ نہ سکے سنت جن راج دوار نہ سیو کمائی سات جنا نو ودا کر راج دوار گیا سرمائی رانے دوروں صدقے دوروں آواز مار کے کیا سین آوے اج میں تینوں اپنی قیمتی پوشاک پوانی چاہنا رانے دوروں صدقے گلوں کوائے کھول پہنائی بس کیتا ہوں تد اج بولے راجا سنے لکائی کہن لگے داتا کتے ہو جائے پیارے میلی ایک رات کتے انہاں دا ملاپ کتے سنگت نصیب ہو جائے بندگی دی تے ساری زندگی وچ پلٹا آ جائے صاحب کہہ رہے سن کہ پلکے اٹھ پرہونا میرا کر آو بھائی گرداس جی نے سین دا ذکر کیتا میرے حضور نے ایک ہور شبد کہے کہن لگے ساجنا سنت آو میرا سہی پیارے میر جنا ملیا تیرا نام چت آوے ساجنا سنت آؤ میرا آنندا گن گائے منگل کسملا مٹ جائے پریر ہوں اتنے پریرے دا ارتھ پریرنا نہیں پریرے دا ارتھ ہوندا ہے پرا ہونا پرا کرنا دور کرنا جدو تیرے گھر آ گئے تو سچ جانی تیرے اندر دی برتی جڑی اسی ویلے تینو چھڈ کے چلی جائے کیوں رب دی بندگی کرن والے دے نیڑے بئیے تے اندر نو سکون مل گئے میں ایک دو ادھارنا آپ جی دے سمکس بینتی کرنی چاہنا ویسے دیکھو اے ٹیکے دے ارتھ نہیں اج سویرے چل دیا صبح کنی بانی وچار دیا وچار دیا من چ آیا بھی یہ ارتھ کی نہیں کہ جن جن نام تے آیا تن کے کاج سرے اے پیارے میلی کہن لگے ہر جن جن نام تے آیا تن کے کاج سرے ہر خور پورا ارادیا درگہ سچ کھرے ہوں کھڑے دے ارتھ اسی کران گے بالکل شدھ گرمخو میں دعویٰ نہیں کرنا ارتھاں دا میرے من چ سویرے آیا بھی چھ پیارے میل اتنے دے ارتھ نہیں بن گئے جدو سچ آ گیا تے کھڑے دی گنجائش نہیں سچ اپنے آپ وچ کھڑا ہے کہن لگے اے کو جے پیارے مل جان گے تے جدن رب دی درگاہ بھی ترے گا تے سچ جانی او تے کھلوتے بھی تینوں مل گئے کھڑے در تے کھلوتے ہوئے کہن لگے جن جن نام تے آیا تن کے کاج سرے ہر گر پورا آرادیا درگہ سچ کھڑے حضور کہہ رہے نے ساجنا سنت آو میرا آنندا گن گائے منگل قسم لا مٹ جاہے پریر اگلا بچن کیتا کہن لگے سنت چرن تروں ماتھا میں رب دے پیارے دے چرنا وچ اپنے متھے نو رکھ دیا کیوں چاندنا گرہ ہوئے اندھیر ہے اودے آن نال میرے اندر نو چانن ملنا ہے کہن لگے سنت پرساد کمل بگس ہے سہی پیارے میل جنہ ملیا کمل بگس ہے بینتی کر رہے ہیں کہن لگے سنت پرساد کمل بگس ہے گوبند پجوں پیک نیرے انہاں نو جدو تکاں رب اگے دور جان کے جپدا سا جدو سنت جن ملے صاحب تاں کہندے ساد کا سنگ لگا پرب میٹھا ایک دن سویرے اتھے عرض کیتی سی کہ رب دی بندگی کرنے والا ملے جڑا اگے نتنم دا سواد نہیں ہوندا جڑا اگے سمرن دا سواد نہیں ہوندا ماڑی جی گل کہہ جائے نا انج لگدا بس ہن ایک گل مٹھی لگن لگ پئی اودے سنگت کیتیاں مٹھی لگے گی آو کدی گرو اتہاس وچوں نظر دوڑا کے دیکھو خان کنے کو رب دی بندگی کرنے والے جڑے پیارے کسے نو ملے او زندگی پلٹ دے گئے میں کچھ کو گرو اتہاس وچوں ادھارنا دینیاں نے کیونکہ ارداس دی ایک ہو جہاں اتہاس سرجیا جا رہے اس ارداس دی کتھا دا کہ داتا میر کرے لمبیرے سمیں تک دی میاد رہے گی صاحب کرپالو جی کہ انہاں دے پیارے جے کسے نو ملن تاں ایک کھن وچ جیون نہیں پلٹ دے اج ملشیاں دا پگیر تھایا ہے تسی تیوک ماتر چلی جاؤ ہن ਇਤਿਹਾਸ ਦੇ ਵੱਲ ਨਜ਼ਰ ਦੌੜਾਇਓ, ਭਗੀਰਥ ਆਇਆ ਤੇ ਸਵੇਰੇ ਉੱਠਿਆ ਦੇਖਿਆ ਇੱਕ ਔਰਤ ਝਾੜੂ ਪਈ ਲਾਉਂਦੀ ਏ। ਪੁੱਛਿਆ ਤੂੰ ਕੌਣ? ਕਹਿਣ ਲੱਗੀ ਜਿਸ ਕਾਲੀ ਦੀ ਤੂੰ ਪੂਜਾ ਕਰਨਾ ਮੈਂ ਇਹਦੇ ਦਰ ਦੀ ਝਾੜੂ ਬਰਦਾਰ ਹਾਂ, ਇਹਨੂੰ ਛੱਡ ਕੇ ਹੁਣ ਜਾਈ ਨਾ। ਭਗੀਰਥ ਨੇ ਗੁਰੂ ਨਾਨਕ ਦੇ ਚਰਨ ਸਪਰਸ਼ ਕੀਤੇ, ਪਿਆਰੇ ਦਾ ਪਿਆਰਾ ਬਣ ਗਿਆ। ਇੱਕ ਰਾਤ ਲਾਹੌਰ ਗਿਆ ਹੈ ਤੇ ਮਨਸੁਖ ਨੂੰ ਇੱਕ ਰਾਤ ਕੇਵਲ ਮਿਲਿਆ ਹੈ, ਬਸ ਉਹਦੀ ਸੰਗਤ ਕਰਨ ਦੇ ਨਾਲ ਮਨੁੱਖ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ। ਕਿ ਉਸ ਪਿਆਰੇ ਦੀ ਸੰਗਤ ਕੀਤਿਆਂ ਨਾਮ ਚਿੱਤ ਨਹੀਂ ਆਇਆ? ਭਗੀਰਥ ਦੀ ਸੰਗਤ ਕੀਤਿਆਂ ਮਨਸੁਖ ਗੁਰੂ ਨਾਨਕ ਦਾ ਹੋ ਗਿਆ ਤੇ ਮਨਸੁਖ ਲੈ ਕੇ ਕਿਰਪਾ ਸਮੁੰਦਰ ਦੇ ਕਿਨਾਰੇ ਜਹਾਜ਼ ਲਾ ਕੇ ਅੱਜ ਸ਼ਿਵ ਨਾਭ ਨੂੰ ਮਿਲਿਆ। ਇੱਕ ਖਿਨ ਮਿਲਣ ਦੀ ਦੇਰ ਸੀ ਪਿਆਰਾ, ਉਹਦੇ ਅੰਦਰ ਵੀ ਗੁਰੂ ਨਾਨਕ ਵੱਸ ਗਿਆ। ਅਸੀਂ ਕਹਿੰਦੇ ਇਹ ਕੁਝ ਪਿਆਰੇ ਮੇਲੀ ਜਿਨ੍ਹਾਂ ਨੂੰ ਮਿਲ ਕੇ ਤੂੰ ਚਿੱਤ ਵਿੱਚ ਆ ਜਾਏ। ਮੈਂ ਸਿਰਫ ਚੂਕ ਮਾਤਰ ਬੇਨਤੀ ਕਰਨੀ ਹੈ, ਭਗੀਰਥ ਮਿਲਿਆ ਪਿਆਰੇ ਨੂੰ ਤੇ ਪਿਆਰੇ ਦਾ ਪਿਆਰਾ ਬਣ ਗਿਆ, ਪਿਆਰੇ ਦੀ ਸੰਗਤ ਕੀਤੀ ਮਨਸੁਖ ਨੇ ਤੇ ਉਹਦੇ ਅੰਦਰ ਵੀ ਗੁਰੂ ਨਾਨਕ ਚਿੱਤ ਆ ਗਿਆ। ਮਨਸੁਖ ਦੀ ਸੰਗਤ ਕੀਤੀ ਸ਼ਿਵ ਨਾਭ ਨੇ, ਉਹਦੇ ਅੰਦਰ ਗੁਰੂ ਨਾਨਕ ਚਿੱਤ ਆਇਆ ਤੇ ਜਦੋਂ ਉਹਦੀ ਸੰਗਤ ਸਾਰੀ ਪ੍ਰਜਾ ਨੇ ਕੀਤੀ, ਪੂਰੇ ਦਾ ਪੂਰਾ ਰਾਜ ਹੀ ਗੁਰੂ ਨਾਨਕ ਦੀ ਜੈ ਜੈਕਾਰ ਕਰਨ ਲੱਗ ਪਿਆ। ਦਾਤਾ ਇਹੋ ਜਿਹੇ ਪਿਆਰੇ ਮੇਲ ਅੱਜ ਭਾਈ ਲੈਣਾ ਜੀ ਤੁਰੇ ਨੇ। ਮੈਂ ਸਿਰਫ ਇਹ ਵੀ ਸਾਖੀਆਂ ਦੇ ਵਿਸਤਾਰ ਵੱਲ ਨਹੀਂ ਟਿਊਕ ਮਾਤਰ ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਕਿ ਹਾਂ ਅੱਜ ਵੀ ਕੋਈ ਬੰਦਗੀ ਵਾਲਾ ਸੁਬੈਕਨ ਬਚਨ ਕਹਿ, ਉਹਦੇ ਬਚਨਾਂ ਨੂੰ ਗੁਰੂ ਫੁੱਲ ਚਾੜ ਕੇ ਪੂਰਿਆ ਕਰ ਦਿੰਦਾ ਹੁੰਦਾ ਹੈ। ਬੋਲਿਓ ਸੁਬੈਕਨ, ਹਾਂ ਕਹਿਣ ਤੇ ਨਹੀਂ। ਦੇਖੋ ਅੱਜ ਭਾਈ ਲੈਣਾ ਜੀ ਸਾਰੀ ਰਾਤ ਜਗਰਾਤੇ ਵਿੱਚ ਕੱਟੀਏ, ਸੂਹਾ ਵੇਸ ਪਾ ਕੇ ਨਿਕਲੇ ਨੇ ਤੇ ਇੱਕ ਘਰੋਂ ਆਵਾਜ਼ ਪਈ ਆਉਂਦੀ ਹੈ, ਪੌੜੀ ਜਿੱਤ ਸੇਵਿਆ ਸੁੱਖ ਪਾਈਐ ਤੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਏ ਕੌਣ ਹੈ, ਕਰਤਾਰਪੁਰ ਤੋਂ ਪਿਆਰੇ ਦਾ ਪਿਆਰਾ ਬਣ ਕੇ ਆਇਆ। ਭਾਈ ਜੋਧ ਇੱਕ ਖਿਨ ਕੋਲ ਬੈਠੇ ਨੇ, ਪਤਾ ਨਹੀਂ ਉਹਦੀ ਸੰਗਤ ਕਰਨ ਦੇ ਨਾਲ ਚਿੱਤ ਵਿੱਚ ਗੁਰੂ ਨਾਨਕ ਵੱਸ ਗਏ। ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਹੇ ਮੇਰੇ ਦਾਤਾ ਸਾਰੇ ਦਿਨ ਵਿੱਚ ਕਿਤੇ ਇੱਕ ਅੱਧਾ ਮਿਲਾ ਦਿਆ ਕਰ ਜਿਹਨੂੰ ਮਿਲ ਕੇ ਸਾਰਾ ਦਿਨ ਤੇਰੀ ਯਾਦ ਆਉਂਦੀ ਹੈ। ਮੇਰ ਕਰੀ, ਮੈਂ ਅੱਗੇ ਬੇਨਤੀ ਕਰਨੀ ਹੈ ਇਸ ਤੋਂ ਬਚਣਾ ਕਿਵੇਂ ਮੈਂ ਸਾਖਤਾਂ ਤੋਂ। ਸਾਹਿਬ ਕਿਰਪਾਲੂ ਜੀ ਨੇ ਭਾਈ ਜੋਧ ਦੀ ਇੱਕ ਕਿਨ ਸੰਗਤ ਕੀਤੀ ਤੇ ਭਾਈ ਲੈਣਾ ਜੀ ਸਦਾ ਕਰਤਾਰਪੁਰ ਦੇਖੋ ਹੈ ਆਏ ਸਨ। ਸੰਗ ਨੂੰ ਕਿਹਾ ਤੁਸੀਂ ਰੁਕੋ, ਮੈਂ ਹੁਣੇ ਆਇਆ। ਹਾਂ ਮੱਥਾ ਟੇਕਣ ਗਏ ਪਰਤ ਕੇ ਆਏ ਨਹੀਂ, ਸਦਾ ਵੀ ਬਾਬੇ ਦੇ ਬਣ ਗਏ। ਕਿ ਉਹਨਾਂ ਨੂੰ ਪਿਆਰਾ ਮਿਲਿਆ ਨਹੀਂ ਜਿਹਦੇ ਮਿਲਣ ਨਾਲ ਉਹਨਾਂ ਨੂੰ ਗੁਰੂ ਚੇਤੇ ਆਇਆ? ਤੀਜੀ ਉਦਾਹਰਨ ਹੈ, ਇੱਕ ਬੰਦਾ ਰਾਤ ਨੂੰ ਬੋਲੀ ਮਾਰ ਕੇ ਤੋੜ ਕੇ ਚਲਾ ਗਿਆ ਹੈ ਕਿ ਬੁੱਢਾ ਹੋ ਗਿਆ ਅਜੇ ਤੱਕ ਨਗੁਰਿਆ ਤੁਰਿਆ ਫਿਰਨੇ, ਤੇ ਸਵੇਰੇ ਕੰਨਾਂ ਵਿੱਚ ਆਵਾਜ਼ ਪਈ ਏ ਕਿ ਕਰਨੀ ਕਾਗਦ ਮਨ ਮਿਸਵਾਣੀ ਬੁਰਾ ਭਲਾ ਦੋ ਲੇਖ ਪਏ, ਬੀਬੀ ਅਮਰੋ ਦੇ ਕੋਲ ਖਲੋਤੇ ਨੇ। ਕਿ ਉਹ ਗੁਰਮੁਖ ਪਿਆਰਾ ਮਿਲਿਆ ਨਹੀਂ ਜਿਹਦੇ ਮਿਲਣ ਨਾਲ ਬਾਅਦ ਸਾਲ ਦਾ ਬਾਬਾ ਮੋਢੇ ਤੇ ਗਾਗਰ ਚੁੱਕ ਕੇ 12 ਸਾਲ ਘਾਲਣਾ ਪਿਆ ਘਾਲਦਾ ਹੈ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਇਹਦਾ ਮਤਲਬ ਇਹ ਨਹੀਂ ਇੱਕ ਘੜੀ ਮਿਲੇ, ਆਪਾਂ 4 ਕਿਤਾਬਾਂ ਪੜ੍ਹੀਆਂ, ਚੁੰਝ ਚਰਚਾ ਕੀਤੀ ਤੇ ਮਗਰੋਂ ਕਹਿ ਦਿੱਤਾ ਸੀ, ਤਾਂ ਹੀ ਤਾਂ ਅਰਦਾਸ ਕਰਨੇ ਆ। ਸਹੀ ਪਿਆਰੇ ਮੇਲੇ ਪਿਆਰੇ ਪੂਰੇ ਕੋਈ ਨਹੀਂ ਜੇ ਸੱਚ ਜਾਣੇ ਹੋ, ਉਹ ਮਿਲਣ ਨਾਲ ਜਿਹਦੇ ਮਿਲਣ ਨਾਲ ਪਰਤ ਕੇ ਗੁਰੂ ਵਿਚਰੇ ਨਾ। ਸਾਹਿਬ ਕਿਰਪਾਲੂ ਜੀ, ਬੀਬੀ ਅਮਰੋ ਨੇ ਇੱਕ ਸ਼ਬਦ ਪੜ੍ਹਿਆ ਤੇ ਗੁਰੂ ਕੇ ਸਿੱਖੋ, ਬਾਬਾ ਅਮਰਦਾਸ ਬਜ਼ੁਰਗ ਸਦਾ ਲਈ ਗੁਰੂ ਨਾਨਕ ਸਾਹਿਬ ਦੇ ਘਰ ਦੇ ਖੋ ਗਏ ਨੀ। ਉਸ ਤੋਂ ਅੱਗੇ ਕਦੀ ਤੱਕੋ, ਅੱਜ ਇੱਕ ਸੱਜਣ ਮੱਝਾਂ ਚੋਰੀ ਕਰਕੇ ਆਉਂਦਾ ਪਿਆ ਤੇ ਪਿੱਛੇ ਉਹਦੇ ਮਾਲਕ ਲੱਗ ਗਏ ਨੇ। ਉਹ ਇੱਕੋ ਦਮ ਛੱਪੜ ਵਿੱਚ ਮਾਡਾ ਟੋਬੇ ਵਿੱਚ ਮੱਝਾਂ ਵਾਰ ਕੇ ਕਹਿੰਦਾ ਹੈ ਕਿ ਸਾਹਮਣੇ ਫਕੀਰ ਦੀ ਕੁੱਲੀਏ ਦੇ ਕੋਲ ਜਾਵਾਂਗਾ। ਉਹ ਫਕੀਰ ਕੌਣ ਹੈ? ਗੁਰੂ ਰਾਮਦਾਸ ਦਾ ਨਵਾਜਾ ਸਿੱਖ, ਗੁਰੂ ਅਰਜਨ ਦੇ ਵੇਲੇ ਤੱਕ ਟਿਕਿਆ ਭਾਈ ਅਤਲੀ। ਇੱਕੋ ਦਮ ਉਹਦੇ ਕੋਲ ਜਾ ਕੇ ਕਹਿੰਦਾ, ਬਾਬਾ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ, ਮੈਨੂੰ ਬਚਾ। ਹੁਣ ਧਿਆਨ ਦਿਆ ਜੇ, ਉਹਨੇ ਨਹੀਂ ਕਿਹਾ ਜੇ ਕਿ ਤੂੰ ਚੋਰੀ ਨਾ ਕਰ। ਪਤਾ ਨੀ ਸਿੱਖ ਦੀ ਸ਼ਖਸੀਅਤ ਦਾ ਪ੍ਰਭਾਵ ਇੰਨਾ ਪੈ ਗਿਆ ਕਿ ਸਾਰੀ ਜ਼ਿੰਦਗੀ ਚੋਰੀ ਕਰਨ ਵਾਲਾ ਕਹਿੰਦਾ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਉਹ ਕੌਣ ਸੀ ਜੀ? ਉਹ ਗੁਰੂ ਦਾ ਸੀਨਾ ਸੀ ਭਾਈ ਬਿਧੀ ਚੰਦ। ਇੱਕ ਗੁਰਮੁਖ ਪਿਆਰਾ ਮਿਲਿਆ ਤੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੀਨਾ ਟਿਕਿਆ ਹੋਇਆ ਹੈ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ। ਸਾਈਂ ਮੀਆਂ ਮੀਰ ਦਾ ਜ਼ਿਕਰ ਚੱਲਿਆ। ਸਾਈਂ ਮੀਆਂ ਮੀਰ ਜੀ ਉਸ ਪਰਮਾਤਮਾ ਦੀ ਸਿਫਤ ਨਾਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਅਨੰਨ ਸੇਵਕ ਸਨ। ਮੈਂ ਬੇਨਤੀ ਸਿਰਫ ਟਿਊਕ ਮਾਤਰ ਕਰ ਰਿਹਾ ਕਿ ਜਿਨ੍ਹਾਂ ਨੂੰ ਗੁਰਮੁਖ ਪਿਆਰੇ ਮਿਲੇ ਉਹਨਾਂ ਦੀ ਜ਼ਿੰਦਗੀ ਵਿੱਚ ਪਲਟਾ ਜ਼ਰੂਰ ਆਇਆ ਤੇ ਜਦੋਂ ਗੁਰਮੁਖ ਪਿਆਰਾ ਕੋਈ ਜੀਵਨ ਵਾਲਾ ਮਿਲ ਗਿਆ ਤੇ ਉਹਨਾਂ ਨੂੰ ਯਾਦ ਕਰਕੇ ਫਿਰ ਅੱਖਾਂ ਭਰਦੇ ਨੇ ਤੇ ਫਲਾਣੇ ਮਹਾਂਪੁਰਸ਼ ਮਿਲੇ ਸਨ, ਇੱਕ ਬਚਨ ਕਹਿ ਕੇ ਗਏ ਸਨ, ਬਸ ਜਿਹੜਾ ਉਹ ਆਨੰਦ ਦੇ ਗਿਆ ਉਹ ਕਦੀ ਭੁੱਲਦਾ ਹੀ ਨਹੀਂ ਪਿਆ ਉਹਨੇ ਗੁਰਮੁਖ ਪਿਆਰੇ। ਹੁਣ ਤੱਕੋ ਸਾਈ ਮੀਆਂ ਮੀਰ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ, ਉਹਦੀ ਜੀਵਨ ਨੂੰ ਕਦੀ ਪੜ੍ਹਿਓ। ਵੈਸੇ ਮੇਰੇ ਕੋਲ ਸਮਾਂ ਨਹੀਂ, ਤਕਰੀਬਨ ਡੇਢ ਦੋ ਘੰਟੇ ਦਾ ਲੈਕਚਰ ਹੈ ਸਾਈ ਮੀਆਂ ਮੀਰ ਦਾ ਜੀਵਨ। ਥੱਲੇ ਤੱਪੜ ਬੋਰੀਆਂ ਵਿਛੀਆਂ ਹੁੰਦੀਆਂ ਸਨ, ਦਾਰਾ ਸ਼ਿਕੋ ਵਰਗੇ ਉਹਨਾਂ ਦੇ ਮੁਰੀਦ ਸਨ, ਇੰਨੇ ਪਰਹੇਜ਼ਦਾਰ ਸਨ ਕਿ ਦਾਰਾ ਸ਼ਿਕੋ ਦੀ ਲਿਖਤ ਵਿੱਚੋਂ ਵੀ ਕਹਿੰਦੇ ਨੇ ਕਿ ਜਿਸ ਦਿਨ ਮੇਰੀ ਭੈਣ ਜਵਾਨ ਹੋਈ ਕਹਿਣ ਲੱਗੇ ਬੇਟਾ ਅੱਜ ਤੋਂ ਬਾਅਦ ਤੂੰ ਮੈਨੂੰ ਇਸ਼ਨਾਨ ਨਾ ਕਰਾਉਣ ਆਇਆ ਕਰ, ਤੂੰ ਸਿਆਣੀ ਹੋ ਗਈ ਹੈ। ਕਦੀ ਤੱਕਿਓ ਜੇ ਕਿਸੇ ਮਿਲਣ ਆਉਣਾ ਤੇ ਇੱਕੋ ਗੱਲ ਕਹਿਣੀ, ਭਲਿਆ ਆਪਣਾ ਸਮਾਂ ਵੀ ਬਰਬਾਦ ਨਾ ਕਰ, ਤੂੰ ਆਪਣਾ ਕੰਮ ਕਰ, ਮੈਨੂੰ ਅੰਦਰ ਬੈਠ ਕੇ ਆਪਣਾ ਕਰਨ ਦੇ। ਤੱਕੋ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਗਏ ਤੇ ਘੰਟਿਆਂ ਬੱਧੀ ਇਸ ਅਸ਼ਟਪਦੀ ਦੀ ਵਿਚਾਰ ਕਰਦੇ ਰਹੇ, ਬ੍ਰਹਮ ਗਿਆਨੀ ਕੌਣ ਹੁੰਦਾ ਹੈ। ਤੇ ਮੇਰੇ ਗੁਰੂ ਅਰਜਨ ਦੇਵ ਨੇ ਐਸੀ ਨਦਰ ਕੀਤੀ, ਭਾਈ ਗੁਰਦਾਸ ਵਰਗਿਆਂ ਦਾ ਜ਼ਿਕਰ ਗੁਰਮੁਖਾਂ ਦਾ ਕੀਤਾ, ਐਸੀ ਕਿਰਪਾ ਕੀਤੀ ਕਿ ਸਾਈ ਮੀਆਂ ਮੀਰ ਸਾਰੀ ਜ਼ਿੰਦਗੀ ਹੀ ਬ੍ਰਹਮ ਗਿਆਨ ਵਿੱਚ ਵਿਚਰਦੇ ਰਹੇ। ਗੁਰੂ ਅਰਜਨ ਦੇਵ ਸ਼ਹੀਦ ਹੁੰਦੇ ਨੇ ਤੇ ਸਾਈ ਦੀਆਂ ਅੱਖਾਂ ਵਿੱਚ ਨੀਰ ਦੀ ਝੜੀ ਏ। ਮੈਂ ਤੱਕਿਓ ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਅਰਜਨ ਦੇਵ ਦੇ ਦਰ ਤੇ ਆਪ ਚੱਲ ਕੇ ਆਉਂਦਾ ਤੇ ਕਈ ਕਈ ਦਿਨ ਉਹ ਸਾਈ ਸਿਫਤਾਂ ਕਰਦਾ, ਗੋਸ਼ਟਾਂ ਕਰਦਾ, ਅੰਦਰ ਨੂੰ ਭਰ ਕੇ ਜਾਂਦਾ ਤੇ ਜਹਾਂਗੀਰ ਨੇ ਦਿੱਲੀ ਵਿੱਚ ਇੱਕ ਵਾਰੀ ਸੱਦਿਆ ਤੇ ਜਦੋਂ ਤੁਰਨ ਲੱਗੇ ਜਹਾਂਗੀਰ ਕਹਿੰਦਾ ਕੁਛ ਮੰਗ ਲਓ ਤੇ ਸਾਈ ਮੀਆਂ ਮੀਰ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਮੇਰੀ ਗੱਲ ਮੰਨੇਗਾ। ਜਹਾਂਗੀਰ ਕਹਿੰਦਾ ਦੱਸੋ, ਕਹਿੰਦਾ ਅੱਜ ਤੋਂ ਬਾਅਦ ਮੈਨੂੰ ਆਪਣੇ ਘਰ ਵਿੱਚ ਕਦੀ ਵੀ ਬੁਲਾਈ ਨਾ, ਕਿਉਂਕਿ ਤੈਨੂੰ ਮਿਲ ਕੇ ਖੁਦਾ ਦੀ ਯਾਦ ਵਿਸਰ ਜਾਂਦੀ। ਕਦੀ ਤੱਕਿਓ, ਮੈਂ ਬੇਨਤੀ ਕਰਾਂ, ਇੱਕ ਪਾਸੇ ਹਿੰਦੁਸਤਾਨ ਦਾ ਬਾਦਸ਼ਾਹ, ਉਹ ਇੱਕੋ ਦਮ ਸੰਭਰ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਲਓ। ਕਹਿਣ ਲੱਗਾ ਤੁਸੀਂ ਗੁਰੂ ਅਰਜਨ ਦੇਵ ਨੂੰ ਤਾਂ ਕਈ ਕਈ ਦਿਨ ਮਿਲਦੇ ਰਹੇ। ਕਹਿਣ ਲੱਗੇ ਠੰਡ ਦੇ ਘਰ ਸਨ, ਤੈਨੂੰ ਅਕਲ ਨਾ ਆਈ, ਤੂੰ ਤੱਤੀ ਤਵੀ ਤੇ ਬਿਠਾ ਕੇ ਵੀ ਤਪਾਣ ਦਾ ਯਤਨ ਕੀਤਾ, ਉਹ ਤੱਤੀ ਤਵੀ ਤੇ ਠੰਡੇ ਰਹੇ। ਮੈਂ ਇਸ ਕਰਕੇ ਉਹਨਾਂ ਦੇ ਘਰ ਜਾਂਦਾ ਸਾਂ, ਉਹਨਾਂ ਦੇ ਕੋਲ ਬੈਠਿਆ ਮੇਰੇ ਅੰਦਰ ਦੀ ਤਪਸ਼ ਮਿਟਦੀ ਸੀ। ਇਹ ਵੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਨੂੰ ਮਿਲੀਏ ਤੇਰੇ ਨਾਮ ਤੇਰੀ ਯਾਦ ਘਿਰਦੇ ਵਿੱਚ ਆ ਜਾਏ। ਮੈਂ ਕਹਿੰਦਾ ਅੱਜ ਨਹੀਂ, ਅਨੇਕਾਂ ਸਿੱਖ ਸਾਈ ਮੀਆਂ ਮੀਰ ਵਰਗੇ, ਭਾਈ ਵਿਧੀ ਚੰਦ ਵਰਗੇ, ਭਾਈ ਮੰਝ ਵਰਗੇ, ਬਾਬੇ ਬੁੱਢੇ ਵਰਗੇ, ਭਾਈ ਗੁਰਦਾਸ ਵਰਗੇ, ਤੇ ਇੱਕ ਮੈਂ ਬੇਨਤੀ ਕੀਤੀ ਏ ਪਿਛਲੇ ਦਿਨੀ ਵੀ ਕਿ ਗੁਰੂ ਅਜੇ ਜਿਉਂਦਾ ਹੈ ਤੇ ਜਦੋਂ ਅੱਜ ਕੋਈ ਬੰਦਗੀ ਵਾਲੇ ਦੀ ਗੱਲ ਕਰੇ ਤੇ ਸਾਡੇ ਅੰਦਰ ਇੱਕੋ ਦਮ ਸੂਈਆਂ ਚਿਬਦੀਆਂ ਨੇ। ਦੇਹ ਦੀ ਪੂਜਾ, ਉਹ ਇਸ ਗੱਲ ਨੂੰ ਸਮਝੋ ਸਿੱਖੋ, ਜਿਹੜੇ ਦੇਹ ਦੀ ਪੂਜਾ ਕਰਾਉਂਦੇ ਨੇ ਇੱਕ ਖਿੰਨ ਦੇ ਵਿੱਚ ਉਹਨਾਂ ਤਿੜਕ ਜਾਣਾ। ਹਾਂ, ਜਿਹੜੇ ਤੁਰੇ ਫਿਰਦੇ ਨੇ ਰੱਬ ਦੇ ਰੰਗ ਵਿੱਚ ਰੱਤੇ, ਉਹਨਾਂ ਕੋਲ ਅੱਜ ਵੀ ਬੈਠਿਆਂ ਠੰਡ ਪੈਂਦੀ ਹੈ, ਅੱਜ ਵੀ ਉਹਨਾਂ ਨੂੰ ਮਿਲਿਆ ਸਕੂਨ ਮਿਲਦਾ ਹੈ। ਮੈਂ ਇੱਕ ਉਦਾਹਰਨ ਅਕਸਰ ਅਰਜ਼ ਕਰਨਾ ਹੁੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਵਰਗਾ, ਉਹ ਕਿਸੇ ਨੇ ਇਸ ਚੀਜ਼ ਦੀ ਵਿਆਖਿਆ ਪੜ੍ਹਨੀ ਹੋਵੇ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਉਹਨਾਂ ਦੀ ਜਿਹੜੀ ਕਿਤਾਬ ਖੁੱਲੇ ਲੇਖ ਹੈ ਨਾ, ਉਹਦੀ ਭੂਮਿਕਾ ਕਦੀ ਪੜ੍ਹਿਓ। ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ, 1912 ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚੋਂ ਮਿਲੇ। ਮੈਂ ਚੂਕ ਮਾਤਰ ਅਰਜ਼ ਕਰਨੀ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਉੱਥੇ ਗਏ ਨੇ ਸਟੇਜ ਤੇ ਕੀਰਤ ਹੁੰਦਿਆਂ। ਤੁਸੀਂ ਕਈ ਵਾਰੀ ਇਹ ਘਟਨਾ ਸੁਣੀ, ਮੈਂ ਸਿਰਫ ਸੰਖੇਪ ਮਾਤਰ ਇੱਕ ਅਰਜ਼ ਖੁੱਲੇ ਲੇਖ ਵਿੱਚੋਂ ਕਰਨੀ ਚਾਹੁੰਦਾ। ਉਹਨਾਂ ਨੇ ਸੰਗਤ ਕੀਤੀ ਹੈ ਉੱਥੇ, ਜਦੋਂ ਬੋਲਣ ਲੱਗੇ ਨੇ ਆਏ ਕੁਛ ਬੋਲਣ ਸਨ ਤੇ ਬੋਲੀ ਕੁਛ ਗਏ ਨੇ। ਦੇਖੋ ਜਿਹੜਾ ਪਰਮਾਰਥ ਦੀ ਖੇਡ ਹੈ ਨਾ, ਇਹ ਗਿਆਨੀਆਂ ਗੁਣੀਆਂ ਦੇ ਵੱਸ ਦੀ ਖੇਡ ਨਹੀਂ। ਜੇ ਮੈਂ ਬੇਨਤੀ ਕਰਾਂ, ਲਿਖਾਰੀਆਂ ਲਕੂਰੀਆਂ ਦੇ ਸਾਡੇ ਵਰਗਿਆਂ ਦੀ ਵੱਸ ਦੀ ਖੇਡ ਨਹੀਂ। ਹੁਣ ਇੱਕ ਅਨਪੜ੍ਹ ਬੰਦਾ ਜਿੱਥੇ ਜਾ ਕੇ ਬੋਲਦਾ ਉੱਥੇ ਪੰਡਿਤ ਦੇ ਵੱਸ ਦਾ ਰੋਗ ਨਹੀਂ ਬੋਲਣਾ। ਇਸੇ ਕਰਕੇ ਕਬੀਰ ਜੀ ਨੇ ਕਿਹਾ ਸੀ, ਕਹਿਣ ਲੱਗੇ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ। ਇਹਦਾ ਮਤਲਬ ਬਾਹਮਣ ਕੇਵਲ ਇੱਕ ਨਹੀਂ, ਇਹਦਾ ਭਾਵ ਜਿਹੜਾ ਅੱਖਰਾਂ ਦੇ ਵਿੱਚ ਉਲਝ ਕੇ ਰਹਿ ਗਿਆ, ਸੱਚ ਜਾਣੀ ਉਹ ਦਾਨਿਆਂ ਦਾ ਗੁਰੂ ਤਾਂ ਹੋ ਸਕਦਾ ਹੈ, ਭਗਤਾਂ ਦਾ ਗੁਰੂ ਤਾਂ ਅੰਦਰ ਦੀ ਪ੍ਰੇਮਾ ਭਗਤੀ। ਮੈਂ ਉਦਾਹਰਨ ਇੱਕ ਦੇਣਾ ਵਾ, ਪਹੁੰਚ ਜਾਣਾ। ਹੁਣ ਇੱਕ ਬੰਦਾ ਇੰਡੀਆ ਦੀ ਧਰਤੀ ਤੇ ਬੈਠਾ, ਸਿਰਫ ਮੇਰੀ ਉਦਾਹਰਨ ਨੂੰ ਸਮਝਣ ਵਾਸਤੇ, ਕਿ ਉਹਨੂੰ ਕਿਤੇ ਕਿਸੇ ਦਾ ਸਫ਼ਰਨਾਮਾ ਮਿਲ ਜਾਂਦਾ, ਉਹ ਅਮੈਰੀਕਾ ਹੋ ਕੇ ਗਿਆ, ਕੋਈ ਵਿਦਵਾਨ ਉਹਨੇ ਆਪਣਾ ਸਫ਼ਰਨਾਮਾ ਲਿਖ ਦਿੱਤਾ ਹੈ, ਉਹਨੇ ਸਫ਼ਰਨਾਮੇ ਵਿੱਚ ਤੁਹਾਡੇ ਸੈਨ ਫ੍ਰਾਂਸਿਸਕੋ ਦਾ ਜ਼ਿਕਰ ਕੀਤਾ, ਐਲਏ ਦਾ ਜ਼ਿਕਰ ਕੀਤਾ, ਨਿਊਯਾਰਕ ਦਾ ਜ਼ਿਕਰ ਕੀਤਾ। ਉਹ ਸਾਰੀਆਂ ਗੱਲਾਂ ਨੂੰ ਪੜ੍ਹਨ ਤੋਂ ਬਾਅਦ ਨਾ ਇੱਕ ਸੱਜਣ ਜਿੱਥੇ ਜਾਂਦਾ ਉੱਥੇ ਫਿਰ ਗੱਲ ਕਰਨੀ ਸ਼ੁਰੂ ਕਰਦਾ, ਅਮੈਰੀਕਾ ਦਾ ਨਿਊਯਾਰਕ ਸ਼ਹਿਰ ਐਸਾ ਹੈ, ਸੈਨ ਫ੍ਰਾਂਸਿਸਕੋ ਐਸਾ ਹੈ, ਐਲਏ ਐਸਾ ਹੈ। ਇੱਕ ਬੰਦਾ ਬਿਲਕੁਲ ਅਨਪੜ੍ਹ ਹੈ, ਉਹਨੂੰ ਯੂਐਸਏ ਵੀ ਨਹੀਂ ਲਿਖਣਾ ਆਉਂਦਾ, ਉਹਦਾ ਲੱਗ ਗਿਆ ਵੀਜ਼ਾ, ਉਹ ਇੰਡੀਆ ਤੋਂ ਚੜ੍ਹ ਕੇ ਜਹਾਜ਼ 'ਤੇ ਆ ਗਿਆ ਇੱਥੇ, ਉਹਨੇ ਅੱਖਾਂ ਨਾਲ ਸੈਨ ਫ੍ਰਾਂਸਿਸਕੋ ਤੱਕਿਆ, ਉਹਨੇ ਨਿਊਯਾਰਕ ਦੇਖਿਆ, ਉਹਨੇ ਐਲਏ ਦੇਖਿਆ, ਪਰਤ ਕੇ ਇੰਡੀਆ ਗਿਆ, ਤੇ ਜਦੋਂ ਪੜ੍ਹੇ ਲਿਖੇ ਕੋਲ ਗਿਆ ਉਹ ਕਹਿੰਦਾ ਨਹੀਂ ਤੂੰ ਭੁਲੇਖੇ ਵਿੱਚ, ਜੋ ਤੂੰ ਪੜ੍ਹਿਆ ਅਸਲੀਅਤ ਇਹ ਨਹੀਂ, ਜੋ ਮੈਂ ਵੇਖ ਕੇ ਆਇਆ ਅਸਲੀਅਤ ਇਹ। ਹੁਣ ਕੀ ਫਰਕ ਕੱਢੋਗੇ? ਹੁਣ ਇੱਕ ਬੰਦਾ ਵੇਖ ਕੇ ਆਇਆ ਸਭ ਕੁਝ ਅੱਖਾਂ ਨਾਲ। ਮੈਂ ਕਹਿੰਦਾ ਜਿਹੜੇ ਰੱਬ ਦੇ ਪਿਆਰੇ ਭਗਤਾਂ ਦੀ ਬਾਣੀ ਹੈ ਨਾ, ਪੰਡਿਤ ਕਹਿੰਦੇ ਸਨ ਅਨਪੜ੍ਹ ਨੇ, ਉਹ ਕੇਵਲ ਤਾਂ ਕੇਵਲ ਵੇਦਾਂ ਨੂੰ ਖੋਲ ਕੇ ਚਰਚਾ ਕਰਦੇ ਰਹੇ, ਇਹ ਨਾਮ ਦੇ ਜਹਾਜ਼ਾਂ ਤੇ ਚੜ੍ਹ ਕੇ ਰੱਬ ਦਾ ਘਰ ਵੇਖ ਕੇ ਆ ਗਏ, ਬਸ ਫਰਕ ਇਹਨਾਂ ਚ। ਉਹਨਾਂ ਨੇ ਤੱਕਿਆ, ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਸੰਤਨ ਕੀ ਸੁਣ ਸਾਖੀ, ਸਾਖੀ ਸੋ ਬੋਲੈ ਜੋ ਪੇਖ ਹੈ, ਆਖੀ ਜੋ ਅੱਖਾਂ ਨਾਲ ਤੱਕਿਆ। ਉਹਨਾਂ ਬੋਲ ਕੇ ਦੱਸ ਦਿੱਤਾ ਵੀ ਆਹ ਕੁਝ ਸਾਈਂ ਦੇ ਘਰ ਵਿੱਚੋਂ ਅਸੀਂ ਤੱਕ ਕੇ ਆਏ ਹਾਂ, ਤੇ ਜਦੋਂ ਤੱਕ ਕੇ ਆਏ ਉਹਨਾਂ ਨੇ ਫਿਰ ਬਾਣੀ ਵਿੱਚ ਰੱਬ ਨਾਲ ਗੱਲਾਂ ਵੀ ਕੀਤੀਆਂ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਪ੍ਰੋਫੈਸਰ ਪੂਰਨ ਸਿੰਘ ਅੱਜ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਬੋਲਣ ਲੱਗਾ ਹੈ, ਤੇ ਇੱਕੋ ਦਮ ਪਤਾ ਨੀ ਕੀਰਤਨ ਨੇ ਅੰਦਰ ਨੂੰ ਚਰਨਾਰ ਛੇੜੀ, ਬੋਲੀ ਕੁਝ ਹੋਰ ਗਿਆ। ਕੀਰਤਨ ਬੋਲਣ ਤੋਂ ਬਾਅਦ ਸਟੇਜ ਤੇ ਬੈਠਾ ਭਾਈ ਵੀਰ ਸਿੰਘ ਜੀ ਹੋਣਾ ਨੇ ਸਿਰਫ ਆਪਣੇ ਹੱਥ ਨਾਲ ਉਹਨਾਂ ਦੀ ਬਾਂਹ ਨੂੰ ਪਕੜਿਆ, ਕੋਲ ਬਿਠਾਇਆ, ਤੇ ਸੱਜਾ ਹੱਥ ਰੱਖ ਕੇ ਮੋਢੇ ਦੇ ਉੱਤੇ ਇੱਕੋ ਦਮ ਉਂਗਲਾਂ ਦੇ ਨਾਲ ਉਹਦੇ ਕੇਸਾਂ ਵਿੱਚ ਸਿਰ ਤੱਕ ਚਲੇ ਗਏ, ਤੇ ਇੱਕੋ ਗੱਲ ਕਹਿ, ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਇਹ ਨਹੀਂ ਕਹਿ ਕੇ ਰੱਖੋ, ਅੱਜ ਮੈਂ ਪੜ੍ਹ ਰਿਹਾ ਤਾਂ ਕਿਰਪਾਲ ਸਿੰਘ ਕਸੇਲ ਦੀ ਲਿਖਤ ਰਾਜ ਹੰਸ, ਕਹਿਣ ਲੱਗੇ ਇੱਕੋ ਦਮ ਕਿਹਾ, ਕਹਿਣ ਲੱਗੇ ਕਾਕਾ ਜੀ ਕੇਸ ਬੜੇ ਮੁਲਾਇਮ ਨੇ। ਕਹਿਣ ਦੀ ਦੇਰ ਸੀ, ਪਤਾ ਨਹੀਂ ਕਿ ਉਹਨਾਂ ਕੇਸਾਂ ਵਿੱਚ ਕਿਹੜਾ ਕਰੰਟ ਉਸ ਗੁਰਮੁਖ ਨੇ ਲਾ ਦਿੱਤਾ, ਸਿਰ ਤੋਂ ਪੈਰਾਂ ਤੱਕ ਭਾਈ ਵੀਰ ਸਿੰਘ ਦੇ ਟੱਚ ਕਰਨ ਦੀ ਦੇਰ ਸੀ, ਪ੍ਰੋਫੈਸਰ ਪੂਰਨ ਸਿੰਘ ਦਾ ਰੋਮ ਰੋਮ ਕਿਸੇ ਵਿਸਮਾਦ ਵਿੱਚ ਚਲਾ ਗਿਆ। ਮੇਰੇ ਦਾਤਿਆ ਇਹੋ ਜਿਹੇ ਪਿਆਰੇ ਮੇਲੀ, ਇਹ ਨਾ ਸਮਝਿਓ ਅਸੀਂ ਚਾਰ ਅੱਖਰ ਪੜ੍ਹ ਕੇ ਉਸ ਗੁਰਮੁਖ ਵਿਦਵਾਨ ਤੇ ਕਟਾਕਸ਼ ਕਰਨ ਲੱਗ ਪਏ ਨੇ, ਆਹ ਨਾ ਲਿਖਿਆ, ਆਹ ਕਿਉਂ ਲਿਖਿਆ। ਮੈਂ ਕਹਿੰਦਾ ਜਿਹੜਾ ਲਿਖਿਆ ਉਹਦੇ ਤੋਂ ਕੁਝ ਸਿੱਖ ਲਵੋ। ਆ ਕਦੀ ਕਿਸੇ ਨੇ ਉਹਨਾਂ ਦਾ ਰਾਣਾ ਸੂਰਤ ਸਿੰਘ ਪੜ੍ਹਿਆ ਹੋਵੇ ਜਿਨ੍ਹਾਂ ਨੂੰ ਅੱਜ ਤੀਕਰਾਂ? ਮੈਂ ਕਹਿੰਦਾ ਜਿਸ ਘਰ ਵਿੱਚ ਮੌਤ ਹੋ ਜਾਏ, ਕੋਈ ਘਟਨਾ ਵਾਪਰ ਜਾਏ, ਮਾਤਾ ਸਬਰਾਈ ਦੀਆਂ ਸੱਤ ਔਖੀਆਂ ਰਾਤਾਂ ਪੜ੍ਹਿਓ, ਆਪਣੇ ਆਪ ਅੰਦਰ ਟਿਕ ਜਾਂਦੇ। ਕਦੀ ਰਾਣਾ ਸੂਰਤ ਸਿੰਘ ਪੜ੍ਹਿਓ, ਅੰਦਰ ਦੀਆਂ ਮੰਜ਼ਲਾਂ ਕੀ ਨੇ, ਅੰਦਰ ਦੇ ਨਾਮ ਜਪਦਿਆਂ ਕਿਹੜੇ ਕਿਹੜੇ ਪੜਾਅ ਹੁੰਦੇ। ਸਿਰਫ ਕੇਸਾਂ ਨੂੰ ਟੱਚ ਕੀਤਾ ਤੇ ਕਿਹਾ ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਕਹਿੰਦੇ ਨੇ ਪ੍ਰੋਫੈਸਰ ਪੂਰਨ ਸਿੰਘ ਰੋ ਪਿਆ, ਅੰਗ ਲੱਗਾ ਕਿ ਜਿਵੇਂ ਮੈਂ ਮੁੱਦਤਾਂ ਪਹਿਲਾਂ ਵਿਛੜ ਕੇ ਚਲਾ ਗਿਆ ਸਾਂ ਤੇ ਡਰਦਾ ਗੁਰਦੁਆਰੇ ਨਹੀਂ ਸੌਂਦਾ, ਅੰਜ ਲੱਗਾ ਜਿਵੇਂ ਮੈਨੂੰ ਅੱਜ ਫਿਰ ਬੂਹਾ ਖੋਲ ਕੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਬੇਟਾ ਤੂੰ ਭਾਵੇਂ ਪਿੱਛ ਦਿਖਾ ਕੇ ਚਲਾ ਜਾ ਪਰ ਮੈਂ ਬੂਹਾ ਬੰਦ ਨਹੀਂ ਕੀਤਾ, ਮੈਂ ਅੱਜ ਵੀ ਦਰਵਾਜ਼ਾ ਖੋਲ ਕੇ ਬੈਠਾ, ਤੂੰ ਆ ਤਾਂ ਸਹੀ ਸੱਚ ਜਾਣੋ। ਪ੍ਰੋਫੈਸਰ ਸਾਹਿਬ ਨੇ ਇਸ ਤੁਕ ਦੀ ਵਿਆਖਿਆ ਕੀਤੀ ਸੀ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਖੇਤ ਹੈ। ਕਹਿੰਦਾ ਸਿੱਖਾ ਜਿੰਨਾ ਮਰਜ਼ੀ ਭੱਜ ਜਾਈ, ਇੱਕ ਜਨਮ ਨਹੀਂ, ਦੋ ਜਨਮ ਨਹੀਂ, ਪੰਜ ਜਨਮ ਨਹੀਂ, ਜਿੰਨੇ ਮਰਜ਼ੀ ਜਨਮ ਲਾ ਕੇ ਪਿੱਛ ਕਰਕੇ ਭੱਜ ਜਾਈ, ਜਦੋਂ ਵੀ ਆਵੇਗਾ ਗੁਰੂ ਨਾਨਕ ਦਾ ਬੂਹਾ ਫਿਰ ਖੁੱਲਾ ਹੋਵੇਗਾ, ਤੈਨੂੰ ਬੂਹੇ ਵਿੱਚ ਖਲੋਤੇ ਉਡੀਕਦੇ ਹੋਣਗੇ ਐਸਾ ਗੁਰੂ। ਹੁਣ ਤੱਕੋ ਪ੍ਰੋਫੈਸਰ ਜੀ ਨੂੰ ਇੱਕ ਵਾਰੀ ਟੱਚ ਕੀਤਾ, ਇਕੱਠਿਆਂ ਸਾਰੀ ਰਾਤ ਚਰਚਾ ਹੋਈ। ਸਵੇਰੇ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਨੇ ਕਿਹਾ ਨਹੀਂ ਤੂੰ ਕੇਸ ਰੱਖ, ਬਿਲਕੁਲ ਨਹੀਂ ਕਿਹਾ। ਕਹਿੰਦਾ ਹੁਣ ਕਿਰਪਾ ਕਰੋ ਦਸਤਾਰ ਦੇ ਦਿਓ, ਮੈਂ ਅੱਜ ਤੋਂ ਬਾਅਦ ਰੁਮਾਲ ਨਹੀਂ ਸਿਰ ਤੇ ਦਸਤਾਰ ਸਜਾਇਆ ਕਰਾਂਗਾ। ਗਏ ਨੇ ਦੇਹਰਾਦੂਨ ਪਹੁੰਚੇ, ਹਜ਼ਾਮਤ ਕਰਨ ਵਾਲਾ ਘਰ ਹੁੰਦਾ ਹੈ, ਉਹਨੂੰ ਆਉਂਦਿਆਂ ਸਾਰ ਕਹਿੰਦੇ ਨੇ ਅੱਜ ਮੇਰੀ ਪੱਗ ਨੂੰ ਖਸ ਨਾ ਲਾਈ, ਅੱਜ ਮੇਰੇ ਕੇਸ ਵਧਣ ਲੱਗੇ ਨੇ, ਦੇਖੀ ਇੱਥੇ ਗੁਰਮੁਖ ਪਿਆਰਾ ਮੈਨੂੰ ਇੱਕ ਮਿਲਿਆ ਹੀ, ਬਸ ਉਹਨੇ ਹੱਥ ਫੇਰਿਆ, ਜਿੱਥੇ ਉਹਦਾ ਹੱਥ ਫਿਰ ਜਾਏ ਉੱਥੇ ਕੈਂਚੀ ਨਹੀਂ ਚੱਲਦੀ ਹੁੰਦੀ। ਸੱਚ ਜਾਣਿਓ ਜਿੱਥੇ ਗੁਰੂ ਦਾ ਹੱਥ ਫਿਰ ਜਾਏ ਉੱਥੇ ਰੰਬੀਆਂ ਨਹੀਂ ਚੱਲਦੀਆਂ ਹੁੰਦੀਆਂ। ਭਾਈ ਤਾਰੂ ਸਿੰਘ ਦੇ ਸਿਰ ਤੇ ਗੁਰੂ ਦਾ ਹੱਥ ਸੀ, ਰੰਬੀਆਂ ਵੀ ਖੁੰਡੀਆਂ ਹੋ ਗਈਆਂ ਨੇ, ਕੈਂਚੀ ਖੁੰਡੀ ਹੋ ਗਈ ਏ, ਕੇਸ ਨਹੀਂ ਉਹ ਕੱਟ ਸਕੀ। ਉਸ ਗੁਰਮੁਖ ਪਿਆਰੇ ਦੀ ਰਹਿਮਤ ਮਿਲੀ, ہاں جیڑی انہیں کھلے لیکھ وچ گل کہی وہ میں بےنتی کرنی چاہنا ہوں. وہ کہندے لکھدے نے سار بعد پرت کے آئے امرت شکیا بھائی سبوری آپ شامل وچ ہوئے تے جدو امرت شکیا میں ہر روز دہائی دینا پاویں کئیاں نوں یہ گل پاؤندی نہیں امرت شکانا نوڑ کے بن کے لیونا نہیں امرت او شکان جنہ دے اندر آپ نام چلدا پیا ہے جنہیں میرے ورگے نے 1700 روپیہ تنخواہ لینی ہے اتوار نوں چولا بیگ وچ پا کے لیونا ہے تے باتے وچ کھنڈا کمائی جانا وہ کی اثر ہونا دوجے تے جی یہ ایک دن منو گے حقیقت مننی پے گی کیوں لوگ امرت تو بھجتے پے نے کیونکہ شکان والے وچ وی دم نہیں دستا پیا جے آپ اندر نام چلتا ہوئے آپ اندر گرو ورستا ہوئے امرت دی دانت ملی تے کہنے سال بعد پروفیسر پورن سنگھ امبالے بولے اج داڑا ودیا سی گول دستارا چٹا سجایا پری سنگت نو کہنے او پیچھے دیکھو گرو گوبند سنگھ باجاں والا گھوڑے تے چڑھ کے آ گیا جی پتا نہیں وہ اندروں کی کانگ اٹھی اچھی سڑی اٹھ پیا کہ تکو پیچھے آؤ بوے چو گرو گوبند سنگھ آ گئے جی ہاتھ وچ باج جے پنج پیارے جے او دیکھو چار صاحب جادے نال جے جے پکڑ سکدے ہو تے گرو گوبند سنگھ دے کٹ کے چرن پکڑ لو تے کہہ دیو ساڈے ہردے وچ بس جا ہن باہر نہ نکلی گرمخو او کنوں گرمخ پیارا کیڑی شوہ نوں لا گیا کہ اس کو دم ایتھے پہنچ گئے جدو انہاں نے سماپتی کیتی تے بھائی صاحب اج پھر سٹیج تے بیٹھے سن نیویں پائی بیٹھے بھائی صاحب تے شکر وی جڑے سن داتا تو میری لاج رکھ لئی میرے تے بھروسہ کر کے کہ سنگت تیرے سکھ دی کیتی تو میرے سکھ شبد دی لاج رکھ لئی تے پورن سنگھ دے اخیرلے شبد سن کہ واہگرو چمبے دی بوٹی من میرے وچ گرمخ لائی ہو سہی پیارے میر جیڑے اندر چمبے دی بوٹی لا سکن واہگرو چمبے دی بوٹی من میرے وچ گرمخ لائی ہو آبے حیات دا پانی ملیا نہر ارچ تو آئی ہو اندر بوٹی مشک مچایا جد پھلن تے آئی ہو کہن لگے جگ جگ جیوے اے گرمکھ بابل جنہیں بوٹی لائی ہو کتے ملے گرمکھ بابل جنوں مل دیا سار اندر نام دی بوٹی مہ کے اج تسی تکے ہو جدو ایک نام جپن والا دوجے نوں ملدا ہے انہاں دے ملن وچ وی نام دا اک دم سنچار ہون لگ پیندا ہے میں جڑی حقیقت وچ بےنتی کرنی چاہنا اے صرف پرشٹھ بھومی سی اس گل نوں کہن لئی پروفیسر پورن سنگھ نے قلم چکی کھلے لیکھ وچ او دا اک پہر ہے کہندا ہے میں پنجابی ماں دے دودھ نال بھی پوری نہیں سی سکھی دھیان دیا جے کہندا میں پنجابی ماں دے دودھ نال بھی پوری نہ سکھی میں مدتاں تو وچھڑ کے چلا گیا کہندا اج بھی مینوں پنجابی دے کئی اکھر لکھنے نہیں آندے کہندا میری حقیقت ہے کہندا میں مدتاں پہلاں بابے دا در چھڈ کے چلا گیا سالاں بدھی آیا بوا اتھے کھلا سی تے آواز دتی پتر آ دیکھ پتا جی ملے کہن لگے مینوں گرو گھر لے گئے اوتھے سامنے اک گرمکھ ملیا بس او دی ملنی نے میرے اندر پنجابی ساہت نوں جنم دیتا دھیان دیا جی کہندا کوتا آئی بار تک آیا پنجابی دے شبداں دا جنم ہویا کہندا مینوں اس مہاپرش دی ایک نظر نے کہندا جیڑی اج تسی میریاں اکھاں وچ چمک دیکھ دیو میری نہیں او گرمکھ پیارے دی جنوں مل کے گرو نانک چیتے آیا میرے سینے بھی جڑی نام دی کڑی تڑکدی پئی ہے میری نہیں اس گرمکھ دی ہے جنوں مل کے میرا گرو نانک چیتے آیا کہندا کوتا دے جننے اوگن نے او میرے نے کیونکہ اوگن شخصی نے تے جننے دے وچوں گن دیتے دے نے اس گرمکھ دے نے جدی ایک کھن سنگت نے میرے جیون نوں پلٹ دتا اج وی گرمکھ پیاریاں نے اسی ارداس کرنے ہاں تے میرے گرو صاحب کہندے کر کھا یتن کہ جنہ دسندریاں درمت ونجے سی پیارے میر جنہ ملیا تیرا نام چتاوے جنہ دسندریاں درمت ونجے متر اساڑے سی او متر نے پاوے سکا پرا وی کیوں نہ ہووے اینوں نفرت دے شبد نہ سمجھو جے میرے گرو تو توڑ دے تے کی سان جوندی میں کہنا ککھاں دی کلی وچ رہن والا سکھ مل جائے او پرا تو چنگا ہی سی پیارے میر جنہ ملیا تیرا نام چیت آوے جنہ دے سندڑیاں درمت بنیا متر اساجڑے سہی ہوں ٹنڈے دی جگ سبھایا جن نانک ورلے کئی سچی بیسک تنا سنگ دیکھو سہی پیارے میل سچی بیسک تنا سنگ جن سنگ جپیا ناؤں تین سنگ نہ کیچی ایتھے دو شبد نے سنگ ایک سنگ دے گگے تھلے اونکڑ ایک سنگ دے گگے نوں سیاری تین سنگ نہ کیچی نانک جنہ اپنا سواؤ ਜਿਹੜੇ ਸਵਾਰਥੀ ਨੇ ਉਹਨਾਂ ਦੀ ਸੰਗਤ ਨਾ ਕਰੀ। ਕਿੰਨਾ ਦੀ ਸੰਗਤ ਕਰੀ? ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਬੈਠਿਆਂ ਸਾਈਂ ਚੇਤੇ ਆਵੇ, ਜਿਨ੍ਹਾਂ ਦੇ ਕੋਲ ਬੈਠਿਆਂ ਗੁਰੂ ਨਾਨਕ ਚੇਤੇ ਆਵੇ। ਤੇ ਆਪਾਂ ਵੀ ਯਤਨ ਕਰੀਏ, ਮਾਲਕ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਸਤਿਗੁਰੂ ਕਿ ਆ ਸਾਡੇ ਅੰਦਰ ਬਿਰਤੀ ਬਣਾ, ਅਸੀਂ ਕਹਿ ਸਕੀਏ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਕਿਤੇ ਅਸੀਂ ਕਹਿ ਸਕੀਏ ਭਾਵਨਾ ਨਾਲ ਭਿੱਜ ਕੇ ਕਿ ਜੋ ਦਿੱਤਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ, ਸਹੀ ਪਿਆਰੇ ਮੇਲ ਗੁਰਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ਰਾ ਮੇਰਾ ਮਨ ਅਨੰਤ ਨਾ ਕਾਮ ਜਾਏ ਜੀਓ, ਇਹ ਮਨ ਤੈਕੂ ਦੇਵ ਸਾਂ ਮੈਂ ਮਾਰਗ ਦਿਓ ਬਤਾਏ ਜੀਓ, ਖੋ ਆਇਆ ਦੂਰੋਂ ਚੱਲ ਕੇ ਸਹੀ ਪਿਆਰੇ ਮੇਲ, ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਸ਼ਲ ਨਾਏ ਜੀਓ, ਮੈਂ ਆਸਾਂ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਕਿਤੇ ਅੰਦਰ ਦੀ ਭਾਵਨਾ ਬਣ ਜਾਏ ਕਿ ਮੇਰੇ ਦਾਤਾ ਜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਕਿਤੇ ਭਾਵਨਾ ਬਣ ਜਾਏ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ ਮੇਰ ਕਰੀ ਮਲਾਈ ਖਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਕਿਤੇ ਮੇਰ ਕਰਦੇ ਜਨ ਕੈ ਚਰਨ ਵਸਾ ਮੇਰਾ ਹੀਰ ਹੈ, ਸਹੀ ਪਿਆਰੇ ਮੇਰ ਜਨ ਕੈ ਚਰਨ ਵਸਾ ਮੇਰਾ ਹੀਰ ਹੈ, ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖਹੀ। ਮੇਰੇ ਦਾਤਾ ਮੇਰ ਕਰ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ ਸਹੀ ਪਿਆਰੇ ਮੇਲ, ਗੁਰਸਿੱਖਾਂ ਕੀ ਕਰ ਧੂੜ ਦੇ ਖਮ ਪਾਪੀ ਪੀ ਗਤ ਪਾਹੇ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ। ਅਖੀਰ ਤੇ ਮੈਂ ਭਾਵੇਂ ਮਿੰਟ ਪੰਜ ਵੱਧ ਲੈ ਗਿਆ, ਸਮਾਪਤੀ ਕਰ ਲੱਗਾ। ਦੇਖੋ ਰੱਬ ਦੇ ਦਰ ਤੇ ਟੁੱਟਿਆ ਹੋਇਆ ਦੇ ਨੇੜੇ ਨਾ ਬੈਠਿਓ। ਕਬੀਰ ਸਾਹਿਬ ਨੇ ਜ਼ਿੰਦਗੀ ਜੀਣ ਦਾ ਇੱਕ ਢੰਗ ਦੱਸਿਆ, ਕਹਿੰਦੇ ਨੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਮਿਲਦੇ ਨੇ ਬੜੇ ਭਾਈ ਸਾਹਿਬ ਜੀ, ਇਹਦੇ ਬਾਰੇ ਕੀ ਖਿਆਲ, ਇਹਦੇ ਬਾਰੇ ਕੀ ਖਿਆਲ ਹੈ? ਤੇ ਅਸਲ ਵਿੱਚ ਉਹ ਭਾਅ ਪੁੱਛਣ ਵਾਲੇ ਨੇ, ਤੇ ਮਨ ਵਿੱਚ ਆਉਂਦਾ ਨਹੀਂ ਮਣਾ ਇਹਦੇ ਸਾਹਮਣੇ ਖਾਮੋਸ਼ ਹੋ ਜਾ, ਇੱਕ ਚੁੱਪ ਜ਼ਿੰਦਗੀ ਦੇ ਬਹੁਤ ਵੱਡੇ ਦੁੱਖਾਂ ਤੋਂ ਬਚਾ ਦਿੰਦੀ। ਮੈਨੂੰ ਇੱਕ ਵਾਰੀ ਕਿਸੇ ਬਜ਼ੁਰਗ ਨੇ ਕਿਹਾ ਸੀ, ਕਹਿੰਦਾ ਪਿੰਦਰਪਾਲ ਸਿੰਘ ਵਿਚਰ ਨੇ ਮੈਨੂੰ ਸਹੀ ਗੱਲ ਉਹਨੇ ਕਹੀ, ਕਹਿੰਦਾ ਜਿੱਥੇ ਤੈਨੂੰ ਤੱਕਦਾ ਪਿਆ ਅੰਦਰ ਖਿੰਡਦਾ, ਦੋ ਸ਼ਬਦ ਸਿੱਖ ਲੈ, ਇੱਕ ਚੁੱਪ ਕਰਨਾ ਤੇ ਦੂਜਾ ਮੈਂ ਨਹੀਂ ਜਾਣਦਾ। ਨਹੀਂ ਕਹਿਣ ਦੇ ਨਾਲ ਤੇਰੀ ਜਿੰਮ ਛੁੱਟ ਜਾਣੀ, ਕਿਉਂਕਿ ਉਹਨੇ ਤੈਨੂੰ ਛੱਡਣਾ ਨਹੀਂ। ਸੰਤ ਮਿਲਿਆ ਪਰ ਬੰਦਗੀ ਵਾਲਾ ਮਿਲੇ, ਸੰਤ ਮਿਲਿਆ ਕਿ ਸੁਣੀਆ ਕਹੀਆ, ਮਿਲਿਆ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਆ, ਜੈਸੇ ਰਾਮ ਨਾਮ ਨਵ ਰਵ ਰਹੀ ਹੈ, ਸੰਤਨ ਸਿਉ ਬੋਲੈ ਉਪਕਾਰੀ ਮੂਰਖ ਸਿਉ ਬੋਲੈ ਚੱਖ ਮਾਰੀ, ਸੰਤਨ ਸਿਉ ਬੋਲੈ ਸਹੀ ਪਿਆਰੇ ਮੇਰ। ਕਹਿਣ ਲੱਗੇ ਬੋਲਤ ਬੋਲਤ ਬੜਾ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੈ ਭਰਿਆ ਹੋਏ ਸੋ ਕਬੂ ਨਾ ਡੋਲੈ, ਜਿਹੜਾ ਭਰਿਆ ਹੋਏ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕੱਲ ਨੂੰ ਅੱਗੇ ਆਪਾਂ ਸ਼ੁਰੂ ਕਰਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਯਤਨ ਕਰਾਂਗਾ ਦੋ ਦਿਨਾਂ ਵਿੱਚ ਸੰਕੋਚਿਆ ਜਾਏ, ਨਾ ਹੋਇਆ ਤੇ ਹੋ ਸਕਦਾ ਤਿੰਨ ਦਿਨ ਵੀ ਲੱਗਣ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ, ਇਹਨੀਆਂ ਬੇਨਤੀਆਂ ਸਵੀਕਾਰ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।